ਦੁਆਰਿਆ ਰੱਖ ਲੇਵੋ ਦੀਨ ਦਿਆਲ ਭਰਮਤ ਭਾਉ ਹਾਰਿਆ ਭਗਤ ਬਛਰ ਤੇਰਾ ਬਿਰਦ ਹਰ ਪਤ ਤੇ ਉਧਾਰਿਆ ਕੁਝ ਬਿਨ ਨਾਹੀ ਕੋਏ ਬਿਨੋ ਮੋਏ ਸਾਰਿਆ ਕਰ ਗਏ ਲਿਹੋ ਦਿਆਲ ਸਾਗਰ ਸੰਸਾਰਿਆ ਹੋ ਪਰਾਧੀ ਗੁਨਾਗਾਰ ਹੋ ਬੇਮੁਖ ਮੰਦਾ ਚੋਰ ਜਾਰ ਜੁਆਰ ਹੋ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ ਕਾਮ ਕ੍ਰੋਧ ਮਦ ਲੋਭ ਅਹੰਕਾਰ ਕਰਨ ਦਾ ਵਿਸ਼ਵਾਸ ਘਾਤੀ ਕਿਰਤ ਕਣ ਮੈਂ ਕੋ ਨਾ ਰਖੰਦਾ ਸਿਮਰ ਮਰੀਦਾ ਢਾਡੀਆਂ ਸਤਿਗੁਰ ਬਖਸ਼ੰਦਾ ਮੈਂ ਸਮਰਥੰਗ ਮੈਂ ਸੇਵਕੰਗ ਮੈਂ ਪ੍ਰੀਤ ਪਰਮ ਪਰਖੋਤਮ ਅਪ੍ਰਸਾਦ ਸਮਰਤੇ ਨਾਮ ਨਾਨਕ ਕਿਰਪਾਲ ਹਰ ਹਰ ਗੁਰ ਮੂਕ ਉਚੜਾ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਹੋਵੈ ਸਿਫਤ ਖਸਾਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ
ਬਲਾਵਲ ਮਹੱਲਾ ਪਹਿਲਾ ਏਕ ਭੰਡਾਰਾ ਨਾਮ ਕਾ ਜਿਨ ਸਭ ਕਿਛ ਦੀਆ ਭੂਖ ਨੰਗ ਸਭ ਛੀਨ ਕੈ ਆਪਣਾ ਕਰ ਲਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਗੁਰੂ ਸਵਾਰੀ ਸਾਧ ਸੰਗਤ ਜੀ ਸਤਸੰਗੀ ਪ੍ਰੇਮੀਓ ਸੰਗਤ ਦੇ ਵਿੱਚ ਸ਼ੋਭਿਤ ਹੋ ਕੇ ਮਨ ਦੀ ਬਿਰਤੀ ਨੂੰ ਇਕਾਗਰ ਕਰਨਾ ਪ੍ਰਮਾਣ ਵਰਜੇ ਨਿੰਦਰਾ ਸੰਕਲਪ ਸਿਮਰਤੀ ਇਹ ਪੰਜ ਬਿਰਤੀਆਂ ਹਨ ਜਿੰਨਾ ਚਿਰ ਇਹਨਾਂ ਨੂੰ ਨਹੀਂ ਰੋਕੋਗੇ ਉਹਨਾਂ ਚਿਰ ਸਰੋਤੇ ਨਹੀਂ ਬਣਿਆ ਜਾਂਦਾ ਇਹਨਾਂ ਦੀ ਵੱਖਰੀ ਵੱਖਰੀ ਵਿਆਖਿਆ ਸੂਝਵਾਨ ਪ੍ਰੇਮੀਆਂ ਨੂੰ ਸਭ ਨੂੰ ਪਤਾ ਹੈ ਆਪਾਂ ਅੰਮ੍ਰਿਤਮਈ ਬਾਣੀ ਦਾ ਗੁਰੂ ਕੀ ਕਥਾ ਦਾ ਲਾਹਾ ਲੈਣਾ ਜਿਸ ਪ੍ਰਕਾਰ ਰੇਤੇ ਚ ਖੰਡ ਖਿਰੀ ਹੋਵੇ ਉਹਨੂੰ ਇਕੱਤਰ ਕਰਨਾ ਬੜਾ ਔਖਾ ਹੈ ਰੇਤੇ ਚ ਲੋਹੇ ਦੇ ਕਿਣਕੇ ਹੋਣ ਉਹਨਾਂ ਨੂੰ ਇਕੱਤਰ ਕਰਨ ਦੀ ਯੁਗਤੀ ਜਿਵੇਂ ਚਮਕ ਪੱਥਰ ਹੈ ਉਹ ਚੁੰਬਕ ਨੂੰ ਲਾਈ ਚੱਲੋ ਉਹ ਨੱਠ ਨੱਠ ਕੇ ਉਹਦੇ ਨਾਲ ਜੁੜੀ ਜਾਣਗੇ ਇਸੇ ਤਰ੍ਹਾਂ ਖਾਲਸਾ ਜੀ ਅੰਮ੍ਰਿਤਮਈ ਜੋ ਗੁਰੂ ਕਾ ਸ਼ਬਦ ਹੈ ਇਹ ਚੁੰਬਕ ਨਾਲੋਂ ਕਿਤਨੇ ਗੁਣਾ ਕਹਿ ਦਈਏ ਖਾਲਸਾ ਜੀ ਇਹਦੇ ਅੰਦਰ ਸ਼ਕਤੀ ਹੈ ਬੜੇ ਬੜੇ ਰਿਖੀ ਮੁਨੀ ਹੋਏ ਹੋਰ ਤਾਂ ਹੋਰ ਕੌਣ ਭੁੱਲਿਆ ਹੋਇਆ ਬ੍ਰਹਮਾ ਨੂੰ ਕਿ ਸੇਠੀ ਪੈਦਾ ਕੀਤੀ ਹੈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਤੁਮਾਈ ਗੁਰਮੁਖ ਹਰ ਵੇਲੇ ਆਪਣੇ ਸਿਮਰ ਭਜਨ ਚ ਨੀਂਦ ਰਹਿੰਦੇ ਬ੍ਰਹਮਾ ਦੇ ਲੜਕੇ ਸਨਕ ਸੁਨੰਦਨ ਸਨਾਤਨ ਸੰਤ ਕੁਮਾਰ ਚਾਰੇ ਆਪ ਦੇ ਪਿਤਾ ਨੂੰ ਪੁੱਛਦੇ ਹੇ ਪਿਤਾ ਜੀ ਮਨ ਇੰਦਰੀਆਂ ਤੋਂ ਪਰੇ ਹੋ ਕੇ ਕਿਵੇਂ ਠਹਿਰਦਾ ਹੁਣ ਆਪਾਂ ਆਪਣੇ ਅੰਦਰ ਝਾਤੀ ਮਾਰੀਏ ਆਪਣੇ ਮਨ ਦੀ ਬਿਰਤੀ ਹਰ ਵੇਲੇ ਇੰਦਰੀਆਂ ਦੇ ਆਸਰੇ ਰਹਿੰਦੀ ਹੈ ਕਦੇ ਦੇਖਣ ਚ ਪਰਚੇ ਰਹਿੰਦਾ ਮਨ ਕਦੇ ਸੁਣਨ ਵਿੱਚ ਪਰਚਿਆ ਰਹਿੰਦਾ ਹੈ ਕਦੇ ਰਸਨਾ ਦਾ ਰਸ ਲੈਣ ਵਾਸਤੇ ਪਰਚਿਆ ਰਹਿੰਦਾ ਹੈ ਕਦੇ ਸੋਹਣੇ ਮਖਮਲੀ ਵਿਛਾਉਣਿਆਂ ਦੇ ਉੱਤੇ ਆਪਣੇ ਸਰੀਰ ਨੂੰ ਲਟਾ ਕੇ ਕਹਿੰਦਾ ਬੜਾ ਕੋਮਲ ਹੈ ਬੜੀ ਆਨੰਦ ਆ ਰਿਹਾ ਹੈ ਇਸੇ ਤਰ੍ਹਾਂ ਇਹ ਇੰਦਰੀਆਂ ਦੇ ਪ੍ਰਾਣ ਹੈ ਇੰਦਰੀ ਸਬਲ ਨਿਬਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ ਇੰਦਰੀਆਂ ਸਹਿਤ ਬਲ ਦੇ ਨੇ ਪਦਾਰਥਾਂ ਨੂੰ ਚਾਹੁੰਦੀਆਂ ਹਨ ਜਿਹੜੀ ਵਿਚਾਰ ਵਾਲੀ ਬੁੱਧੀ ਆ ਨਿਬਲ ਬਲ ਤੋਂ ਹੀਣੀ ਹੈ ਪਰਮਾਰਥ ਭਾਉ ਭਗਤੀ ਦੇ ਰਸਤੇ ਚ ਪ੍ਰਵੇਸ਼ ਨਹੀਂ ਹੁੰਦੀਆਂ ਜੇ ਕਿਸੇ ਤੋਂ ਕੋਈ ਕੰਮ ਨਾ ਹੋਵੇ ਦੂਸਰੇ ਦਾ ਆਸਰਾ ਲਈਦਾ ਹੈ ਜੇ ਸਤਸੰਗ ਜੀ ਸਾਡੀ ਬਿਰਤੀ ਨਿਬਲ ਹੈ ਤਾਂ ਗੁਰੂ ਨਾਨਕ ਦੇਵ ਜੀ ਸੰਗਤ ਤਾਂ ਬਲੀ ਹੈ ਨਾ ਜਿੱਥੇ ਬੈਠੇ ਨਾ ਖੋਜਤ ਖੋਜਤ ਸੁਣੀਐ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਏ ਸੰਗਤ ਤੋਂ ਬਿਨਾਂ ਕਿਸੇ ਦੀ ਕਲਿਆਣ ਨਹੀਂ ਹੋਈ ਹੈ। ਤੋ ਸਤ ਸੰਗਤ ਜੀ, ਜਿਸ ਵੇਲੇ ਸੰਤ ਕੁਮਾਰ ਹੋਣਾ ਨੇ ਪੁੱਛਿਆ, ਹੇ ਪਿਤਾ ਜੀ, ਇੰਦਰੀਆਂ ਤੋਂ ਪਰੇ ਹੋ ਕੇ ਮਨ ਕਿਵੇਂ ਟਿਕੇ? ਬ੍ਰਹਮਾ ਰਜੋ ਗੁਣੀਆਂ, ਰਜੋ ਗੁਣ ਵਿੱਚ ਗਿਆਨ ਨਹੀਂ ਹੈ। ਸਤੋ ਸਮਝਾਏ ਤੇ ਗਿਆਨਾ, ਸਤੋ ਗੁਣ ਵਿੱਚ ਗਿਆਨ ਹੈ। ਆਪਾਂ ਆ ਕੇ ਸੰਗਤ 'ਚ ਬੈਠਦੇ, ਜੇ ਰਜੋ ਗੁਣ ਦੀ ਲਪੇਟੀ ਹੋਊ ਬਿਰਤੀ, ਕਦੇ ਕੀਰਤਨ ਦਾ ਤੇ ਕਥਾ ਦਾ ਆਨੰਦ ਨਹੀਂ ਆ ਸਕਦਾ। ਜੇ ਤਮੋ ਗੁਣ ਦੀ ਲਪੇਟ ਵਿੱਚ ਹੋਊ, ਫਿਰ ਤਾਂ ਜਮਾਂ ਹੀ ਇੱਥੇ ਬੈਠਣਾ ਹੀ ਔਖਾ ਹੋ ਜਾਣਾ, ਇਸ ਦਰਬਾਰ ਵਿੱਚ ਹੀ ਪ੍ਰਵੇਸ਼ ਨਹੀਂ ਹੋਵਾਂਗੇ। ਜਿਸ ਵੇਲੇ ਸਤੋਮਈ ਬਿਰਤੀ ਹੁੰਦੀ ਹੈ, ਉਹਦੇ ਵਿਚਾਰ ਦੇ ਅਧੀਨ ਹੋ ਕੇ ਬੈਠ ਕੇ ਸਰੋਤਰ ਇੰਦਰੇ ਦੁਆਰਾ ਖਾਲਸਾ ਜੀ ਗੁਰੂ ਕੇ ਸ਼ਬਦ ਦਾ ਰਸ ਮਾਣਦੀ ਹੈ। ਜੇ ਸ਼ਬਦ ਸਮਝ ਨਾ ਆਵੇ ਤਾਂ ਬੜੀ ਕੋਸ਼ਿਸ਼ ਦਾ ਨਿਰਣਾ ਕਰਦੀ ਰਹਿੰਦੀ ਹੈ ਕਿ ਕੀ ਅਰਥ ਹੋਇਆ, ਕੀ ਅਰਥ ਹੋਇਆ, ਕਿੱਥੇ ਮੈਂ ਟਿਕਾਂ ਜਾ ਕੇ। ਤੋ ਖਾਲਸਾ ਜੀ, ਆਪ ਜੀ ਨੇ ਅੰਮ੍ਰਿਤਮਈ ਬਾਣੀ ਸੁਖੈਨ ਤੋਂ ਸੁਖੈਨ ਵੀ ਉਚਾਰਨ ਕੀਤੀ, ਆਪ ਇਸ ਵੇਲੇ ਅੰਮ੍ਰਿਤਮਈ ਬਾਣੀ ਦਾ ਰਸ ਮਾਣ ਰਹੇ ਸੀ। ਰੋਗ ਰਹਿਤ ਮੇਰਾ ਸਤਵਰ ਜੋਗੀ, ਰੋਗ ਤੋਂ ਬਿਨਾਂ ਇੱਕ ਵਾਹਿਗੁਰੂ ਦਾ ਸਰੂਪ ਗੁਰੂ ਨਾਨਕ ਦੇਵ ਸਾਹਿਬ ਜੀ ਹਨ, ਨਹੀਂ ਤਾਂ ਜੰਮਣ ਮਰਨ ਸਭ ਰੋਗੀਆਂ ਦੇ ਗਲ ਪਿਆ ਹੋਇਆ ਹੈ। ਆਪਾਂ ਕੀ ਸਮਝਿਆ ਹੋਇਆ ਹੈ? ਜਿੰਨੇ ਸਰੀਰਕ ਰੋਗ ਨੇ ਨਾ, ਇਹਨਾਂ ਨੂੰ ਹੀ ਆਪਾਂ ਰੋਗ ਸਮਝਿਆ ਹੋਇਆ। ਮਨ ਦੇ ਰੋਗ ਦੇ ਵਿਚਾਰੇ ਹੀ ਨਹੀਂ ਹਨ। ਜਦੋਂ ਆਪ ਜੀ ਪਰਾ ਭਗਤਾਂ ਵਾਲੀ ਅਵਸਥਾ 'ਚ ਹਰ ਵੇਲੇ ਬਰਾਜੇ ਰਹਿੰਦੇ, ਮਾਤਾ ਤ੍ਰਿਪਤਾ ਦੇ ਮਨ 'ਚ ਆਇਆ ਕਿ ਮੇਰਾ ਪੁੱਤਰ ਕੋਈ ਅੰਦਰ ਰੋਗ ਹੈ, ਦੱਸਦਾ ਨਹੀਂ ਹੈ। ਜਿਸ ਤਰ੍ਹਾਂ ਲੱਗੀਆਂ ਸੋਈ ਜਾਣੇ, ਕੌਣ ਜਾਣੇ ਪੀਰ ਪਰਾਈ। ਬਰਾਗ ਅਵਸਥਾ ਰਾਮ ਵਿਯੋਗੀ ਨਾ ਜੀਏ, ਜੀਆ ਤਾਂ ਬੌਰਾ ਹੋਏ। ਆਪ ਜੀ ਚੁੱਪ ਰਹਿੰਦੇ। ਸਰੀਕੇ ਵਾਲਿਆਂ ਨੇ ਉਲਾਂਭੇ ਦਿੱਤੇ, ਇੱਕੋ ਪੁੱਤਰ ਹੈ, ਉਹ ਵੀ ਰੋਗੀ ਹੈ, ਬਾਬਾ ਕਾਲੂ ਲਾਲਚੀ ਹੈ, ਵੈਦ ਨਹੀਂ ਮੰਗਾਉਂਦਾ, ਕੋਈ ਇਲਾਜ ਨਹੀਂ ਕਰਦਾ, ਕੋਈ ਪਰਵਾਹ ਨਹੀਂ ਕਰਦੇ। ਜਦੋਂ ਤਾਨੇ ਸੁਣੇ ਬੇਦੀਆਂ ਦੇ, ਵੈਦ ਨੂੰ ਮੰਗਾਇਆ, ਉਹਦੇ ਭਾਗ ਜਾਗਣੇ ਸੀ। ਵੈਦ ਬੁਲਾਇਆ, ਵੈਦ ਦੀ ਪੱਗ ਢੰਡੋਲੇ ਬਾਂਹ, ਭੋਲਾ ਵੈਦ ਨਾ ਯਾਰ ਜਾਣੇ ਕਰਕ ਕਲੇਜੇ ਮਾਹ। ਉਹ ਜਿਹੜੀ ਕੜਕ ਤਕਲੀਫ ਹੈ, ਉਹ ਤਾਂ ਕਾਲਜੇ 'ਚ ਵਿਛੋੜੇ ਦੀ ਹੈ। ਬੈ ਪਿੱਥ ਕਫ ਰੁਦਰ ਵਿਗਾੜ, ਇਹਨਾਂ ਉਪਾਧੀਆਂ ਦੁਆਰਾ ਸਾਰੇ ਸਰੀਰ ਵਿੱਚ ਰੋਗ ਫੈਲਦੇ ਹਨ। ਇਹਨਾਂ ਰੋਗਾਂ ਦੀ ਦਵਾਈ ਡਾਕਟਰਾਂ ਕੋਲੇ, ਵੈਦਾਂ ਕੋਲੇ ਬੜੀਆਂ ਦਵਾਈਆਂ ਹਨ, ਸਭ ਆਪਾਂ ਕਰਾਉਂਦੇ ਹਾਂ, ਪਰ ਫਿਰ ਵੀ ਅਸਚਰਜ ਹੈ, ਰੋਗ ਸਦਾ ਨਹੀਂ ਜਾਣਗੇ। ਸਾਲ ਦੋ ਸਾਲ ਆਰਾਮ ਆਇਆ, ਫਿਰ ਆ ਜਾਣੇ ਨੇ। ਸਦਾ ਵਾਸਤੇ ਰੋਗ ਨੂੰ ਵਿਦਿਆ ਕਰਨਾ ਹੋਵੇ ਤਾਂ ਖਾਲਸਾ ਜੀ, ਇਹ ਸੰਸਾਰ ਰੋਗੀ ਨਾਮ ਦਾਰੂ, ਮੈਲ ਲੱਗਿਆ ਸੱਚ ਬਿਨਾ। ਜਿਹੜਾ ਆਦਮੀ ਦੇ ਵਿੱਚ ਹਰ ਵੇਲੇ ਸਰੀਰ ਤੇ ਮੈਲ ਰਹੇ, ਉਹ ਕਦੇ ਤੰਦਰੁਸਤ ਹੋ ਹੀ ਨਹੀਂ ਸਕਦਾ ਹੈ। ਇਸੇ ਤਰ੍ਹਾਂ ਜਿਹਦੇ ਮਨ ਵਿੱਚ ਸਦਾ ਵਿਸ਼ਿਆਂ ਦੀ ਮੈਲ ਰਹੇ, ਉਹਦਾ ਮਨ ਵੀ ਨਹੀਂ ਸਤਸੰਗ ਜੀ ਕਦੇ ਤੰਦਰੁਸਤ ਹੋ ਸਕਦਾ, ਸਰੀਰ ਨੇ ਤਾਂ ਹੋਣਾ ਹੀ ਕੀ ਹੈ। ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਉਹਦੇ ਕੋਲੋਂ ਦਵਾਈ ਪੁੱਛੀਏ ਜਿਹੜਾ ਰੋਗ ਤੋਂ ਰਹਿਤ ਹੋਵੇ। ਕਿਸੇ ਨੂੰ ਦੁੱਖ ਸੁਣਾ ਲਓ, ਉਹ ਕਹਿੰਦਾ ਮੇਰੇ ਕੋਲੋਂ ਸੁਣ ਲੈ, ਮੈਂ ਤਾਂ ਤੇਰੇ ਨਾਲੋਂ ਵੀ ਦੁਖੀ ਹਾਂ। ਦੁੱਖ ਤਿਸੈ ਪੈ ਆਖੀਏ, ਸੁਖ ਜਿਸੈ ਹੀ ਪਾਸ। ਮਹਾਰਾਜ ਕਹਿੰਦੇ ਭਾਈ, ਦੁੱਖ ਉਹਦੇ ਕੋਲੇ ਰਾਜੀ ਰੋਜੀਏ ਜਿਹਦੇ ਕੋਲੇ ਸੁਖਾਂ ਦੀ ਪੰਡ ਰੱਖੀ ਹੋਈ ਹੈ। ਸਾਰੇ ਹੀ ਦੁੱਖਾਂ ਦੀ ਪੰਡ, ਰੋਗਾਂ ਦੀ ਚੱਕੀ ਫਿਰਦੇ ਹਾਂ। ਰੋਗੇ ਮਰਤਾ, ਰੋਗੇ ਜਨਮੈ, ਰੋਗੇ ਫਿਰ ਜੁਨੀ ਭਰਮੈ। ਐਸੇ ਰੋਗ ਦੀ ਖਾਲਸਾ ਜੀ ਨਿਵਿਰਤੀ ਵਾਸਤੇ ਉਸ ਵੈਦ ਨੂੰ ਜਦੋਂ ਮਹਾਰਾਜ ਨੇ ਬੋਧ ਦਿੱਤਾ, ਵੈਦਾਂ ਵੈਦ ਸਵੈ ਤੂੰ ਪਹਿਲਾ ਰੋਗ ਪਛਾਣ, ਪਹਿਲਾਂ ਤੂੰ ਆਪ ਦਾ ਰੋਗ ਤਾਂ ਪਛਾਣ ਲੈ। ਵੈਦ ਤਹਾਂ 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 ਦੇਖੇ, ਬਾਂਹ ਪਕੜ ਕੇ ਤਾਂ ਨਬਜ਼ਾਂ ਦੇਖਣ ਲੱਗਿਆ। ਜਦ ਹੀ ਐਸਾ ਮਹਾਰਾਜ ਦਾ ਪ੍ਰਤਾਪ ਹੋਇਆ, ਗੁਰਸਿੱਖੋ ਚਰਨਾਂ ਤੇ ਡਿੱਗ ਪਿਆ, ਮਹਾਰਾਜ ਕਿਰਪਾ ਕਰੋ, ਤੁਸੀਂ ਰੋਗੀ ਨਹੀਂ, ਮੈਂ ਰੋਗੀ ਹਾਂ, ਮੇਰਾ ਰੋਗ ਚੱਕ ਦਿਓ। ਹਉਮੈ ਰੋਗ ਮਾਨਕ ਕੋ ਦੀਨਾ, ਆਪਣੇ ਕੋਲੇ ਸਭ ਤੋਂ ਵੱਡਾ ਰੋਗ ਹਉਮੈ ਦਾ ਹੈ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ, ਹੇਤ ਰੋਗ ਕਾ ਸਗਲ ਪਸਾਰਾ। ਇਹ ਸ਼ਬਦ ਵਿੱਚ ਵੀ ਪੰਕਤੀ ਆਈ ਸੀ ਜੋ ਰਾਗੀ ਸੰਕੀਰਤਨ ਸੁਣਾਉਂਦੇ ਸਨ। ਮੋਹ ਸਭ ਤੋਂ ਵੱਡਾ ਖਾਲਸਾ ਜੀ ਇਹ ਰੋਗ ਹੈ। ਇਹਨਾਂ ਰੋਗਾਂ ਨੂੰ ਵੀ ਸਤਿਗੁਰੂ ਜੀ ਚੱਕਣ ਵਾਲੇ ਨੇ, ਸਰੀਰਕ ਰੋਗਾਂ ਨੂੰ ਵੀ ਖਾਲਸਾ ਜੀ ਚੱਕਣ ਵਾਲੇ ਹਨ। ਉਸ ਦਰ ਦੇ ਉੱਤੇ ਆਪਾਂ ਬੈਠੇ ਹਾਂ। ਸੋ ਪ੍ਰੇਮੀਓ, ਕੱਲ ਆਪਾਂ ਸਤਿਗੁਰੂ ਜੀ ਦੇ ਅਵਤਾਰ ਧਾਰਨ ਦਾ ਦਿਨ ਸੀ, ਗੁਰੂ ਅਮਰਦਾਸ ਸਾਹਿਬ ਜੀ ਦੇ ਵੀ ਆਪਾਂ ਗੁਣ ਗਾਏ ਹਨ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਉਹਨਾਂ ਦੀ ਸਤਸੰਗੀ ਉਪਮਾ ਉਹਨਾਂ ਨੂੰ ਬਣ ਆਉਂਦੀ ਹੈ ਜਿਹੜੀ ਬਾਣੀ ਦੇ ਆਸਰੇ ਅੱਜ ਥਾਂ ਥਾਂ ਤੇ ਆਪਾਂ ਲਾਹਾ ਲੈ ਰਹੇ ਹਾਂ। ਗੁਰੂ ਕੀ ਸਕੀਆਂ ਸੰਗਤਾਂ, ਇਹ ਪਰਉਪਕਾਰ ਖਾਲਸਾ ਜੀ ਗੁਰੂ ਅਮਰਦਾਸ ਸਾਹਿਬ ਜੀ ਦਾ ਹੈ। ਗੁਰੂ ਨਾਨਕ ਦੇਵ ਜੀ ਨੇ ਬੇਅੰਤ ਬਾਣੀ ਉਚਾਰਨ ਕੀਤੀ, ਲੇਕਿਨ ਆਪਣੇ ਦ੍ਰਿਸ਼ਟੀ ਗੋਚਰ ਨਹੀਂ ਆਈ। ਗੁਰੂ ਅੰਗਦ ਦੇਵ ਜੀ ਨੇ ਬਾਣੀ ਉਚਾਰੀ, ਕਿਸੀ ਕੋਈ ਕੋਏ ਮੰਜਨ ਬਾਣੀ ਇੱਕ ਤੂੰ, ਕਿਉਂ ਨਾ ਮਰੀਜਾ ਰੋਏ ਜਾ ਲਗ ਚਤਨਾ ਆਵਈ, ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਉ, ਤਿਨਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦੇਵ। ਤਕਰੀਬਨ ਕਿਤਨੇ ਸਲੋਕ ਉਚਾਰੇ ਖਾਲਸਾ ਜੀ, ਲੇਕਿਨ ਦ੍ਰਿਸ਼ਟੀ ਗੋਚਰ ਆਮ ਨਹੀਂ ਹੋਏ। ਇਹ ਗੁਰੂ ਅਮਰਦਾਸ ਜੀ ਨੇ ਪਰਉਪਕਾਰ ਕੀਤਾ। ਆਪ ਜੀ ਦੇ ਪੋਤਰੇ ਸਹੰਸਰ ਰਾਮ, ਵੱਡੇ ਪੁੱਤਰ ਮੋਹਨ ਜੀ ਦੇ ਪੁੱਤਰ, ਮਾਤਾ ਚੜ੍ਹਾਈ ਕਰ ਗਈ ਮਹਾਰਾਜ ਦੀ ਨੂੰਹ, ਪੋਤਰੇ ਨੂੰ ਗੋਦ ਲੈ ਕੇ ਪਾਲਿਆ। ਮੋਹਨ ਜੀ ਹਰ ਵੇਲੇ, ਮੋਹਨ ਦਾ ਚਵਾਰਾ ਹੁਣ ਤੱਕ ਆਪਾਂ ਦਰਸ਼ਨ ਕਰਦੇ ਹਾਂ ਗੋਇੰਦਵਾਲ ਸਾਹਿਬ, ਮਸਤ ਰਹਿੰਦੇ ਹਰ ਵੇਲੇ, ਕਿਸੇ ਦੀ ਪਰਵਾਹ ਨਾ ਕਰਦੇ। ਸਹੰਸਰ ਰਾਮ ਨੂੰ ਮਹਾਰਾਜ ਨੇ ਪੜ੍ਹਾ ਕੇ, ਹੁਣ ਤਾਂ ਪੰਜਾਬੀ ਕਹਿੰਦੇ ਹੈ, ਪੰਜਾਬੀ ਭਾਸ਼ਾ ਹੈ, ਲਿਪੀ ਤੋਂ ਭਾਈ ਗੁਰਮੁਖੀ ਹੈ। ਅੱਗੇ ਆਪਾਂ ਗੁਰਮੁਖੀ ਕਿਹਾ ਕਰਦੇ ਸੀ, ਇੰਨੀ ਭਾਵਨਾ ਸੀ। ਜੇ ਅੱਖਰ ਬੱਚੇ ਨੂੰ ਸਿੱਖਿਆ ਦੇਣ ਵੇਲੇ ਧਰਤੀ ਤੇ ਪਾ ਦੇਣੇ ਤਾਂ ਕਹਿਣਾ ਭਾਈ ਪੈਰ ਨਾ ਆ ਜਾਵੇ, ਮੇਟ ਦਿਓ। ਅੱਜ ਗੁਰਬਾਣੀ ਦੀ ਬੇਅਦਬੀ ਦੂਜੇ ਪਾਸੇ ਪ੍ਰਚਾਰ ਥਾਂ ਥਾਂ ਤੇ ਹੋ ਰਿਹਾ ਕਿ ਗੁਰੂ ਸਾਹਿਬ ਦਸਾਂ ਪਾਤਸ਼ਾਹੀਆਂ ਸਰੂਪ ਨੇ, ਕੋਈ ਛਤਰ ਲੈ ਕੇ ਤੁਰਿਆ ਫਿਰਦਾ, ਕੋਈ ਕੁਝ। ਇਉਂ ਨਹੀਂ ਪਤਾ ਬਈ ਪੰਗਤੀਆਂ ਤਾਂ ਅਖਬਾਰਾਂ ਚ ਗੰਦੀਆਂ ਨਾਲੀਆਂ ਚ ਰੁਲਦੀਆਂ ਫਿਰਦੀਆਂ। ਉਹ ਨੀ ਕਦੇ ਵਿਚਾਰ ਕੀਤੀ ਖਾਲਸਾ ਜੀ? ਜੇ ਵਿਚਾਰਾਂ ਕਰੀਏ ਕਹਿੰਦੇ ਇਹ ਤਾਂ ਪਛੜੇ ਹੋਏ ਦਿਮਾਗ ਦੇ ਲੋਕ ਨੇ, ਪ੍ਰਚਾਰ ਕਿਵੇਂ ਹੋਊਗਾ? ਰਿਸ਼ੀਕੇਸ਼ ਤੋਂ ਬਹੁਤ ਸਮਾਂ ਹੋ ਗਿਆ, ਹਰਿਦੁਆਰ ਨੂੰ ਜਾਈਏ ਅੱਧ ਕੁੰਭੀ, ਇਹਨਾਂ ਲੋਕਾਂ ਦੇ ਪ੍ਰਚਾਰਕ ਛੱਡੇ ਹੋਏ ਯੂਪੀ ਵਿੱਚ, ਨਿੱਕੇ ਨਿੱਕੇ ਟ੍ਰੈਕਟ ਜੇ ਛਪਾਏ ਵਿੱਚ ਗੁਰਬਾਣੀ ਲਿਖੀ ਹੋਈ, ਫਟਾਫਟ ਵੰਡੀ ਜਾਣ ਗੱਡੀ ਦੇ ਵਿੱਚ, ਜਿਹੜੇ ਨਿਖਿਧ ਬੀੜੀਆਂ ਪੀਣ ਉਹਨਾਂ ਦੇ ਹੱਥਾਂ ਵਿੱਚ ਵੀ ਫੜਾਈ ਜਾਣ। ਉਹ ਸਿੰਘ ਇੱਕ ਵੀਰ ਰਸੀ ਸੀ, ਉਹਨੇ ਨਾਲੇ ਖੋਲੇ ਨਾਲੇ ਕੁੱਟਿਆ, ਪੁਲਿਸ ਤਾਂ ਆ ਗਈ ਪਰ ਖਿਮਾ ਹੋ ਕਰਾ ਲਈ, ਬਈ ਭਾਈ ਗਲਤੀ ਹੋ ਗਈ ਸਾਤੋਂ। ਸੋ ਖਾਲਸਾ ਜੀ, ਐ ਪ੍ਰਚਾਰ ਨਹੀਂ ਹੋਇਆ ਕਰਦੇ। ਜਿੰਨਾ ਮਰਜ਼ੀ ਸਤ ਸੰਗਤ ਜੀ, ਦੁਨੀਆਂ ਦੇ ਉੱਤੇ ਕਿਸੇ ਨੇ ਗ੍ਰੰਥ ਨੂੰ ਗੁਰੂ ਨਹੀਂ ਮੰਨਿਆ ਹੈ। ਸਾਰੇ ਸਤਸੰਗ ਜੀ ਵਿਅਕਤੀਗਤ ਗੁਰੂ ਧਾਰ ਕੇ ਔਰ ਉਪਦੇਸ਼ ਲੈਂਦੇ ਹਨ। ਆਪਣੇ ਘਰ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਜਾਗਦੀ ਜੋਤ ਭਾਵਨਾ ਹੈ। ਇਸ ਕਰਕੇ ਗੁਰਸਿੱਖੋ, ਜਿੰਨਾ ਗੁਰਬਾਣੀ ਦਾ, ਗੁਰਬਾਣੀ ਜਿਨ ਭੈ ਨਹੀਂ ਧਾਰਾ, ਜਾਣੋ ਸੋ ਨਹੀਂ ਸਿੱਖ ਹਮਾਰਾ। ਮਹਾਰਾਜ ਕਹਿੰਦੇ ਉਹ ਸਾਡਾ ਸਿੱਖ ਨਹੀਂ ਜਿਨ੍ਹਾਂ ਨੇ ਗੁਰਬਾਣੀ ਦਾ ਅਦਬ ਤੇ ਭੈ ਨਹੀਂ ਕੀਤਾ ਹੈ। ਸਤ ਸੰਗਤ ਜੀ, ਐਸੇ ਸਤਿਗੁਰੂ ਜੀ ਨੇ ਆਪਣੇ ਪੋਤਰੇ ਸਹੰਸਰ ਰਾਮ ਤੋਂ ਬਾਣੀ ਲਿਖਵਾਈ, ਗੁਰੂ ਨਾਨਕ ਦੇਵ ਦੀ ਸਾਰੀ ਬਾਣੀ, ਗੁਰੂ ਅੰਗਦ ਦੇਵ ਜੀ ਦੀ ਸਾਰੀ ਬਾਣੀ, ਆਪ ਬੇਅੰਤ ਉਚਾਰਨ ਕੀਤੀ। ਉਹ ਪੋਥੀਆਂ ਨੂੰ ਕੌਣ ਭੁੱਲਿਆ ਹੋਇਆ ਸਾਰੇ ਥਾਂ ਥਾਂ ਤੇ? ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਦਾ ਦਿਨ ਆਉਂਦਾ, ਹਰਿਮੰਦਰ ਸਾਹਿਬ ਪ੍ਰਕਾਸ਼, ਪਹਿਲਾ ਪ੍ਰਕਾਸ਼ ਸਾਰੇ ਆਪਾਂ ਕਹਿੰਦੇ ਹਾਂ, ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਨਾਨਕੇ ਘਰ ਤੋਂ ਗੋਇੰਦਵਾਲ ਸਾਹਿਬ ਤੋਂ ਪੋਥੀਆਂ ਲੈ ਕੇ ਆਏ ਸੀ। ਉਹ ਪੋਥੀਆਂ ਕਿਹਦੀ ਦੇਣ ਸੀ? ਜਿਨ੍ਹਾਂ ਦਾ ਗੁਰਪੁਰਬ ਮਨਾਇਆ ਗੁਰਸਿੱਖੋ, ਇਹ ਗੁਰੂ ਅਮਰਦਾਸ ਸਾਹਿਬ ਜੀ ਦੀ ਦੇਣ ਸੀ। ਜੇ ਪੋਥੀਆਂ ਨਾ ਅੰਕਿਤ ਕਰਕੇ ਰੱਖਦੇ ਖਾਲਸਾ ਜੀ ਉਹਨਾਂ ਪੋਥੀਆਂ ਨੂੰ ਮੁੱਖ ਰੱਖ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹੋਰ ਕੀ ਭਗਤਾਂ ਦੀ ਬਾਣੀ, ਕੀ ਆਪਣੀ ਬਾਣੀ, ਕੀ ਚੌਥੇ ਪਾਤਸ਼ਾਹ ਨੇ ਉਚਾਰਨ ਕੀਤੀ ਸੀ, ਸਾਰੀ ਸੰਗ੍ਰਹਿ ਕੀਤੀ। ਉਹ ਅੱਜ ਖਾਲਸਾ ਜੀ ਬਾਣੀ ਦਸਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਤੇ ਇਸਤ ਕਰਕੇ, ਕਿਉਂ ਪਹਿਲਾਂ ਪੋਥੀ ਸਾਹਿਬ ਕਿਹਾ ਕਰਦੇ, ਪੋਥੀ ਪਰਮੇਸ਼ਰ ਕਾ ਥਾਨ। ਦਸਵੇਂ ਪਾਤਸ਼ਾਹ ਨੇ ਮਾਨਤਾ ਦੇ ਕੇ ਖਾਲਸੇ ਨੂੰ ਪੰਜਾਂ ਪਿਆਰਿਆਂ ਨੂੰ ਤਾਬਿਆ ਖੜੇ ਕਰਕੇ ਸਰਗੁਣ ਸਰੂਪ ਦੀ ਉਪਾਸ਼ਨਾ ਕਰਨੀ ਹੋਵੇ ਤਾਂ ਰਹਿਤ ਬਹਿਤ ਜੇ ਪੰਚੋ ਮਿਲੇ ਮਮ ਸਰੂਪ ਤੈ ਜਾਨੋ ਭਲੈ। ਆ ਜਿੰਨਾ ਖਾਲਸਾ ਇਹ ਸਰਗੁਣ ਸਰੂਪ ਹੈ ਖਾਲਸੇ ਦਾ, ਕਰ ਲਓ ਰੱਜ ਰੱਜ ਕੇ ਇਸ ਦੀ ਸੇਵਾ, ਭੋਜਨ ਛਕਾ ਲਓ, ਇਹਨਾਂ ਨੂੰ ਇਸ਼ਨਾਨ ਕਰਾ ਲਓ। ਭਾਈ ਗੁਰਦਾਸ ਨੇ ਲਿਖਿਆ, ਇੱਕ ਸਿੱਖ ਨੂੰ ਜਿਹਾ ਜਿਹਾ ਇਸ਼ਨਾਨ ਕਰਾ ਤਾ ਜਿਹਾ ਜਿਹਾ ਸੱਤ ਮੰਦਰ ਸੋਨੇ ਦੇ ਉਸਾਰ ਕੇ ਪੁੰਨ ਕਰ ਦਿੱਤੇ। ਐਡੇ ਐਡੇ ਮਹਾਤਮ ਸਤਸੰਗ ਦੀ ਸੰਗਤ ਦੀ ਸੇਵਾ ਕਰਨ ਦੇ ਗੁਰਬਾਣੀ ਵਿੱਚ ਵਰਣਨ ਕੀਤੇ ਹੋਏ ਹਨ। ਸੋ ਪ੍ਰੇਮੀਓ, ਰਹੋ ਵਿਚਾਰ, ਇਹ ਜਿਹੜੀ ਕਥਾ ਨੰਬਰਵਾਰ ਚੱਲ ਰਹੀ ਹੈ, ਆਓ ਆਪ ਗੁਰੂ ਨਾਨਕ ਦੇਵ ਸਾਹਿਬ ਜੀ ਕਿਰਪਾ ਦ੍ਰਿਸ਼ਟੀ ਕਰਕੇ ਖੰਡਾ ਮਨਮੰਡਾ ਨੂੰ ਤਾਰਨ ਵਾਲੇ ਗੁਰਸਿੱਖੀ ਦਾ ਸਤਸੰਗ ਜੀ ਬੜਾ ਭਾਰੀ ਬੂਟਾ ਲਾ ਕੇ ਪ੍ਰਫੁੱਲਿਤ ਕਰਨ ਵਾਲੇ ਆਪ ਜੀ ਟਾਪੂਆਂ ਵਿੱਚ ਵਿਚਰ ਰਹੇ ਨੇ ਸਮੁੰਦਰ ਦੇ ਇਲਾਕੇ 'ਚ। ਜਿਸ ਪ੍ਰਕਾਰ ਸੁਦਰਸ਼ਨ ਰਾਜੇ ਨੂੰ ਉਪਦੇਸ਼ ਦਿੱਤਾ ਹੈ, ਝੰਡਾ ਮਿਸਤਰੀ ਸੀ ਬ੍ਰਹਮ ਗਿਆਨ ਦੇ ਦਿੱਤਾ, ਉਸ ਇਲਾਕੇ ਦੀ ਗੁਰਮੁਖਤਾ ਦੀ ਗੱਦੀ ਦਿੱਤੀ, ਸਾਰੇ ਪ੍ਰਚਾਰਕਾਂ ਦੀ ਆਗਿਆ ਬਖਸ਼ ਦਿੱਤੀ। ਅੱਗੇ ਮਦਰਮੈਨ ਰਾਜਾ ਸਤਸੰਗ ਜੀ ਦੂਸਰੀ ਸਟੇਟ ਦਾ ਉੱਥੇ ਪਹੁੰਚੇ ਹਨ। ਇਹ ਜਿਸ ਪ੍ਰਕਾਰ ਮਹਾਰਾਜ ਦੇ ਦਰਸ਼ਨਾਂ ਨੂੰ ਆਇਆ ਹੈ, ਆ ਕੇ ਸਤਸੰਗ ਜੀ ਇਸ ਨੇ ਭੋਜਨ ਮਹਾਰਾਜ ਨੂੰ ਭੇਟਾ ਕੀਤਾ ਹੈ। ਸਤਿਗੁਰੂ ਜੀ ਭੋਜਨ ਪਰਥਾਏ, ਮਹਾਰਾਜ ਗੋਬਿੰਦ ਭਾਉ ਭਗਤ ਦਾ ਭੁੱਖਾ, ਸਤਿਗੁਰੂ ਸੀਰਨੀ ਨਿਆਜ ਦੇ ਭੁੱਖੇ ਨਹੀਂ ਹਨ, ਆਪ ਜੀ ਸਤਸੰਗ ਜੀ ਪ੍ਰੇਮ ਦੇ ਭਾਵਨਾ ਦੇ ਭੁੱਖੇ ਹਨ। ਆਪ ਜੀ ਸਤਸੰਗ ਜੀ ਜਿਸ ਪ੍ਰਕਾਰ ਇਸ ਰਾਜੇ ਨੂੰ ਉਪਦੇਸ਼ ਦੇ ਰਹੇ ਹਨ, ਇਹਨੇ ਬੇਨਤੀ ਕਰਨੀ ਆ, ਮਹਾਰਾਜ ਕਿਰਪਾ ਦ੍ਰਿਸ਼ਟੀ ਕਰੋ, ਉਪਦੇਸ਼ ਦਿਓ। ਉਹ ਉਪਦੇਸ਼ ਖਾਲਸਾ ਜੀ ਆਪਾਂ ਸੁਣਨਾ ਹੈ ਭਾਵਨਾ ਦੇ ਨਾਲ, ਜੋ ਗੁਰੂ ਨੇ ਰਾਜੇ ਨੂੰ ਉਪਦੇਸ਼ ਦਿੱਤਾ ਹੈ ਉਹ ਆਪਣੇ ਵਾਸਤੇ ਵੀ ਸਤਸੰਗ ਜੀ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ, ਜੋ ਗੁਰੂਆਂ ਦੀ ਸਿੱਖਿਆ ਹੈ ਇਹ ਇੱਕ ਵਾਸਤੇ ਨਹੀਂ ਹੈ, ਉਹ ਸਾਰਿਆਂ ਦੇ ਪ੍ਰਥਾਏ ਹੈ। ਸੋ ਜਿਸ ਪ੍ਰਕਾਰ ਗੁਰਬਾਣੀ ਹੈ ਇਹ ਜਦੋਂ ਉਚਾਰਨ ਕੀਤੀ ਹੈ ਉਦੋਂ ਸਿੱਖਾਂ ਦੇ ਪੁੱਛਣ ਤੋਂ ਹੀ ਉਚਾਰੀ ਹੈ ਨਾ। ਮਹਾਰਾਜ ਉਪਦੇਸ਼ ਦਿਓ, ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰੇ। ਜੇ ਕਹੀਏ ਬਹੁਤ ਸਾਰੇ ਪਖੰਡੀ ਲੋਕ ਹਨ, ਉਹ ਪਤਾ ਕੀ ਕਹਿੰਦੇ ਨੇ, ਕਹਿੰਦੇ ਬਾਣੀ ਛਿਲਕ ਪ੍ਰੇਮ ਦੇ ਚੱਕ ਚੱਕ ਚੁੱਕ ਚੁੱਕ ਚੂਪਣ ਲੋਕ, ਆਪ ਨਾ ਗੰਨਾ ਚੂਪਦੇ ਪਰ ਛੱਡਦੇ ਸਾ ਲੋਕ। ਐਸੇ ਢਗਵੰਜ ਬਣਾਉਂਦੇ ਨੇ ਕਿ ਜਿਹੜੀ ਗੁਰਬਾਣੀ ਹੈ ਤੇ ਚੂਪੇ ਹੋਏ ਛਿਲਕ ਨੇ, ਆਖੋ ਵਾਹਿਗੁਰੂ। ਇਹ ਜਾਂ ਨਿੰਦਕਾਂ ਨੂੰ ਕਿਤੇ ਥਾਂ ਹੋਊਗਾ। ਹੁਣ ਛਿਲਕ ਵਿੱਚ ਜਿਹੜਾ ਚੂਪਿਆ ਮਾੜਾ ਮੋਟਾ ਤਾਂ ਮਿਠਾਸ ਹੁੰਦਾ ਹੀ ਉਹਦੇ ਚ। ਕਹਿੰਦੇ ਜਿੰਨੇ ਸਿੱਖ ਬਾਣੀ ਪੜ੍ਹਦੇ ਨੇ ਤਾਂ ਕਹਿੰਦੇ ਛਿਲਕਾਂ ਚੂਪੀਆਂ ਹੋਈਆਂ ਚੂਪੀ ਜਾਂਦੇ ਨੇ ਵਾਰ ਵਾਰ। ਜਿਹੜਾ ਮਾਤਰ ਕੋਰਾ ਵਿਚਾਰਾ ਸੰਗਤ ਨਹੀਂ ਕਰਦਾ ਉਹ ਤਾਂ ਭਰਮ ਜੂਗਾ ਵੀ ਇਹ ਗੱਲ ਠੀਕ ਹੀ ਕਹਿੰਦਾ ਹੈ। ਇਹੋ ਜਿਹੇ ਦ੍ਰਿਸ਼ਟਾਂਤ ਦੇ ਕੇ ਖਾਲਸਾ ਜੀ ਗੁਰਬਾਣੀ ਤੋਂ ਲੋਕ ਬੇਮੁੱਖ ਕਰ ਰਹੇ ਹਨ। ਇਹੋ ਜਿਹੀਆਂ ਤੱਤੀਆਂ ਹਵਾ ਤੋਂ ਕਲਜੁਗੀਆਂ ਤੋਂ ਬਚਣ ਵਾਸਤੇ ਆਪਾਂ ਸੰਗਤ ਕਰਦੇ ਹਾਂ ਕਿ ਸਾਡੇ ਅੰਦਰ ਦ੍ਰਿੜਤਾ ਹੋਵੇ। ਗੁਰਬਾਣੀ ਤਾਂ ਭਾਈ ਸਤਿਗੁਰ ਮੇਰਾ ਨਿਤ ਨਵਾਂ, ਨਾ ਆਵੇ ਨਾ ਜਾਏ, ਉਹ ਮਨਾਸੀ ਪੁਰਖ ਹੈ ਸਮਵੈ ਰਿਹਾ ਸਮਾਏ। ਸੋ ਖਾਲਸਾ ਜੀ ਅੰਮ੍ਰਿਤਮਈ ਬਾਣੀ ਬੇਹੀ ਨਹੀਂ ਹੋਈ, ਪੁਰਾਣੀ ਨਹੀਂ ਹੋਈ, ਇਹ ਇਨ ਮਿੰਨ ਖਾਲਸਾ ਜੀ ਨਿਤ ਨਵੀਂ ਹੈ। ਜਿੰਨੇ ਜਗਿਆਸੂ ਨਵੇਂ ਤੋਂ ਨਵੇਂ ਆਉਣਗੇ ਸਾਰਿਆਂ ਦੀ ਉਸੇ ਤਰ੍ਹਾਂ ਕਲਿਆਣ ਕਰੇਗੀ ਜਿਵੇਂ ਪਹਿਲਾਂ ਗੁਰਸਿੱਖਾਂ ਦੀ ਕਲਿਆਣ ਕੀਤੀ ਹੈ। ਆਪਾਂ ਤੋਂ ਬਾਅਦ ਇਹ ਪ੍ਰਾਣੀ ਨਹੀਂ ਹੋਣੀ, ਹੋਰ ਰੂਹਾਂ ਆਉਣਗੀਆਂ ਆਪਣੇ ਵਰਗੀ ਮਾਨਸ ਦੇ ਲੈ ਕੇ, ਉਹਨਾਂ ਦਾ ਵੀ ਇਹ ਗੁਰਬਾਣੀ ਭੜਾ ਕਰੇਗੀ ਜੇ ਨੇੜੇ ਹੋਣਗੇ ਭਾਗਾਂ ਦੇ ਨਾਲ। ਸੋ ਆਓ ਖਾਲਸਾ ਜੀ ਜਿਸ ਪ੍ਰਕਾਰ ਰਾਜੇ ਨੂੰ ਉਪਦੇਸ਼ ਦੇ ਰਹੇ ਨੇ ਮਹਾਰਾਜ, ਆਪਾਂ ਬਿਰਤੀਆਂ ਨੂੰ ਕਾਗਰ ਕਰੀਏ। ਸੱਚੇ ਪਾਤਸ਼ਾਹ ਜਿਵੇਂ ਰਾਜੇ ਦੇ ਹਿਰਦੇ ਚ ਵਸਾ ਦਿੱਤਾ, ਸਾਡੇ ਵੀ ਹਿਰਦੇ ਚ ਵਸਾ ਦਿਓ। ਅਸੀਂ ਵੀ ਇਹੀ ਆਸ ਰੱਖ ਕੇ ਸੰਗਤ ਵਿੱਚ ਇਕੱਠੇ ਹੁੰਦੇ ਹਾਂ।
ਬਲਾਵਲ ਮਹੱਲਾ ਪਹਿਲਾ।
ਬਲਾਵਲ ਰਾਗ ਚ ਗੁਰੂ ਨਾਨਕ ਦੇਵ ਜੀ ਉਚਾਰਦੇ ਆ ਰਾਜੇ ਪ੍ਰਤੀ,
ਇੱਕ ਭੰਡਾਰਾ ਨਾਮ ਕਾ ਜਿਨ ਸਭ ਕਿਛ ਦੀਆ।
ਹੇ ਰਾਜਨ, ਤੂੰ ਭਾਵਨਾ ਦੇ ਨਾਲ ਭੋਜਨ ਲਿਆਇਆ, ਇੱਕ ਵਾਹਿਗੁਰੂ ਨੇ ਸਾਨੂੰ ਭੰਡਾਰਾ ਦਿੱਤਾ ਹੈ, ਨਾਮ ਦੇ ਅਧੀਨ ਸਾਰੇ ਹੀ ਰਸ ਆ ਜਾਂਦੇ ਹਨ। ਨਾਮ ਦਾ ਰਸ ਸਭ ਤੋਂ ਵੱਡਾ ਹੈ। ਜੇ ਖਾਲਸਾ ਜੀ ਗੁੜ ਖਾ ਲਈਏ ਨਾ ਕਲਾੜੀ ਤੇ ਜਾ ਕੇ, ਜੇ ਉਦੂ ਬਾਅਦ ਮਾਲਕ ਕਹੇ ਗੰਨਾ ਚੂਪ ਦਾ ਰਸ ਪੀ ਲੈ, ਕਹਿੰਦੇ ਰਹਿਣ ਦੇ ਹੁਣ ਮੇਰਾ ਗੁੜ ਖਾਧਾ ਹੋਇਆ, ਅਟਕ ਕੇ ਕਿਉਂ ਫੇਰ ਰਸ ਨੇ ਮਿੱਠਾ ਨਹੀਂ ਲੱਗਣਾ। ਇਹ ਰਸ ਛੱਡੇ ਉਹ ਰਸ ਪੀ ਆ। ਜਦੋਂ ਖਾਲਸਾ ਜੀ ਆ ਸੰਸਾਰ ਦੇ ਰਸ ਛੁੱਟ ਜਾਂਦੇ ਹੈ, ਉਹ ਨਵ ਰਸ ਪੀ ਲਈਏ, ਫਿਰ ਖਾਲਸਾ ਜੀ ਇਹ ਰਸ ਵਿਕਾਰਾਂ ਦਾ ਰਸ ਵਿਕਾ ਹੀ ਲੱਗਦਾ ਹੈ। ਤਾਂ ਮਹਾਰਾਜ ਕਹਿ ਰਹੇ ਨੇ, ਹੇ ਰਾਜਨ ਠੀਕ ਹੈ, ਤੂੰ ਪਦਾਰਥ ਲਿਆਇਆ, ਤੇਰੀ ਭਾਵਨਾ ਹੈ, ਇੱਕ ਭੰਡਾਰਾ
ਨਾਮ ਕਾ ਜਿਨ ਸਭ ਕੁਛ ਦੀਆ,
ਇੱਕ ਸਾਡੇ ਪਾਸ ਨਾਮ ਦਾ ਭੰਡਾਰਾ ਹੈ, ਉਹ ਬੁੱਕਿਆ ਤਾਂ ਨਹੀਂ, ਕਿੰਨਾ ਗੁਰਸਿੱਖਾਂ ਨੇ ਵਰਤ ਲਿਆ ਪਿੱਛੇ, ਕੀ ਹੁਣ ਆਪਾਂ ਵਰਤ ਰਹੇ ਹਾਂ। ਇਹ ਅਮੁੱਕ ਭੰਡਾਰਾ ਇੱਕ ਵਾਹਿਗੁਰੂ ਨੇ ਸਾਨੂੰ ਦਿੱਤਾ ਹੈ,
ਆਪਣਾ ਕਰ ਲਿਆ।
ਇਸ ਭੰਡਾਰੇ ਦੇ ਪ੍ਰਤਾਪ ਨਾਲ ਸਾਡੇ ਨਾ ਭੁੱਖ ਰਹੀ ਹੈ, ਨਾ ਸਰੀਰ ਨੰਗਾ ਰਿਹਾ ਹੈ। ਮਾਇਆ ਦੋ ਕੰਮ ਕਰਦੀ ਹੈ ਆਪਣੇ, ਇੱਕ ਆਪਾਂ ਨੂੰ ਵਸਤਰ ਦਿੰਦੀ ਹੈ, ਇੱਕ ਆਪਾਂ ਨੂੰ ਸਤਸੰਗ ਜੀ ਪੇਟ ਵਿੱਚ ਭੋਜਨ ਦਿੰਦੀ ਹੈ, ਪਰ ਤ੍ਰਿਪਤੀ ਨਹੀਂ ਕਰਦੀ। ਨਾ ਤਾਂ ਪੇਟ ਹੀ ਸਾਰੀ ਉਮਰ ਰੋਟੀ ਖਾਂਦਿਆਂ ਦੀ ਲੰਘ ਗਈ, ਸਵੇਰੇ ਖਾਧੀ ਦੁਪਹਿਰ ਨੂੰ ਖਾਲੀ, ਦੁਪਹਿਰੇ ਖਾਧੀ ਰਾਤ ਨੂੰ ਖਾਲੀ, ਨਾ ਤਾਂ ਇਹ ਰੱਜਿਆ, ਨਾ ਹੀ ਖਾਲਸਾ ਜੀ ਵਸਤਰਾਂ ਨਾਲ ਰੱਜਿਆ। ਆ ਬੀਬੀਆਂ ਗੁੱਸਾ ਬਣਾ ਕਰਨ, ਇੱਕ ਬੀਬੀ ਨੂੰ ਹਜ਼ਾਰਾਂ ਸੂਟ ਸਮਾ ਦਿਓ ਫੇਰ ਵੀ ਨਹੀਂ ਰੱਜਦੀ, ਹਜ਼ਾਰਾਂ ਗਹਿਣੇ ਲੈ ਦਿਓ ਕਹਿੰਦੀ ਸਾਰੀ ਦੁਨੀਆਂ ਦੇ ਗਹਿਣੇ ਮੇਰੇ ਪੇਟੀ ਚ ਆ ਜਾਣ। ਭਾਵ ਕੀ, ਵਸਤਰਾਂ ਨਾਲ ਕੋਈ ਰੱਜਦਾ ਨਹੀਂ ਹੈ, ਨਾ ਕੋਈ ਸਤਸੰਗ ਜੀ ਭੋਜਨ ਨਾ ਹੁਣ ਤੱਕ ਰੱਜਿਆ। ਜੇ ਤ੍ਰਿਪਤੀ ਹੋਵੇਗੀ ਬਿਨਾ ਸੰਤੋਖ ਨਹੀਂ ਕੋ ਰਾਜਾ, ਸੰਤੋਖ ਨਾਲ ਤ੍ਰਿਪਤੀ ਹੈ। ਸੰਤੋਖ ਕਿਹਦੇ ਆਸਰੇ ਹੈ, ਨਾਮ ਦੇ ਆਸਰੇ ਹੈ। ਨਾਮ ਤੋਂ ਬਿਨਾ ਸੰਤੋਖ ਹਿਰਦੇ ਚ ਨਹੀਂ ਵਸੇਗਾ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੱਠ ਸੜਕਾ ਇਸ਼ਨਾਨ, ਆਹ ਨਾਮ ਸੁਣਨੇ ਮਾਤਰ ਸੇ ਸਤ ਆਵੇਗਾ, ਸੰਤੋਖ ਆਵੇਗਾ, ਆਪਣੇ ਸਵੈ ਸਰੂਪ ਦੇ ਗਿਆਨ ਬੋਧ ਦੀ ਪ੍ਰਾਪਤੀ ਹੋਵੇਗੀ। ਖਾਲਸਾ ਜੀ ਪੜੋ ਪੰਗਤੀ ਇਹ ਦੁਬਾਰਾ।
ਓਹ ਨੰਗ ਸਭ ਛੀਨ ਕਾ,
ਇੱਕ ਇਹੋ ਜਿਹਾ ਨਾਮ ਦਾ ਭੰਡਾਰਾ ਹੈ ਰਾਜਨ ਸਾਡੇ ਪਾਸ, ਨਾ ਤਾਂ ਭੁੱਖ ਰਹੀ ਹੈ, ਇੱਕ ਤਾਂ ਰੋਟੀ ਦੀ ਭੁੱਖ ਹੁੰਦੀ ਹੈ, ਇੱਕ ਆਸਾ ਦੀ ਭੁੱਖ ਹੈ, ਮਨ ਵਿੱਚ ਹਰ ਵੇਲੇ ਆਸਾ ਬਣੀ ਰਹਿਣੀ, ਇਹ ਸਭ ਤੋਂ ਜ਼ਬਰਦਸਤ ਭੁੱਖ ਹੈ। ਕਿਹਦੇ ਅੰਦਰ ਆਸਾ ਨਹੀਂ ਹੈ, ਆਸਾ ਨਾਮ ਸਰੀ ਮਨੋਰਾਜ ਨੀਰ ਭਰੀ, ਮਨੋਰਥਾ ਰੂਪੀ ਪਾਣੀ ਨਾਲ ਭਰੀ ਹੋਈ ਆਸਾ ਦੀ ਨਦੀ ਹਰ ਵੇਲੇ ਦਿਲ ਵਿੱਚ ਚੱਲਦੀ ਹੈ। ਫਿਰ ਕਹਿੰਦਾ ਆ ਕੇ ਹੱਥ ਜੀ, ਸ਼ਾਂਤੀ ਨਹੀਂ ਹੈ ਜੀ, ਸ਼ਾਂਤੀ ਨਹੀਂ ਹੈ। ਸ਼ਾਂਤੀ ਕਿਵੇਂ ਆਜੂਗੀ ਖਾਲਸਾ ਜੀ, ਢੇਰਾਂ ਦੇ ਢੇਰ ਅੰਦਰ ਫੁਰਨੇ ਲਈ ਬੈਠਾ ਹੈ, ਉਹ ਫੁਰਨੇ ਮੇਟ ਕੇ ਜਿੰਨਾ ਚਿਰ ਆ ਨਾਮ ਦਾ ਭੰਡਾਰੇ ਨੂੰ ਨਹੀਂ ਪਹੁੰਚਦਾ ਹੈ ਸੰਗਤ ਜਾ ਕੇ, ਉਹਨਾਂ ਚਿਰ ਗੁਰਸਿੱਖੋ ਸ਼ਾਂਤੀ ਨਹੀਂ ਹੈ। ਜੇ ਅਧਿਕਾਰੀ ਬਣ ਕੇ ਆਵਾਂਗੇ ਇੱਥੇ ਸਾਰੇ ਹੀ ਪਦਾਰਥ ਨੇ, ਕੀ ਨਹੀਂ ਹੈ। ਭੁੱਖ ਨੰਗ ਪੜੋ ਪੰਗਤੀ,
ਭੁੱਖ ਨੰਗ ਸਭ ਛੀਨ ਕੇ ਆਪਣਾ ਕਰ ਲਿਆ।
ਵਾਹਿਗੁਰੂ ਨੇ ਭਾਈ ਜਗਿਆਸੂ ਨੂੰ ਸਾਨੂੰ ਆਪਣੇ ਬਣਾ ਲਿਆ ਹੈ। ਸਹਿ ਨੰਗੇ ਨੇ ਨੰਗ, ਭੁੱਖੇ ਲੱਖ ਨਾ ਭੁੱਖਿਆ। ਕਿੰਨੀ ਭੁੱਖ ਲੱਗੀ ਹੋਵੇ, ਸੰਤੋਖ ਬਿਨਾ ਤ੍ਰਿਪਤੀ ਨਹੀਂ। ਇਹ ਸੰਤੋਖ ਹੈ, ਸੰਤੋਖ ਦੇ ਆਸਣ ਤੇ ਬੈਠੇ ਤੇ ਉਹ ਰੱਜੇ ਹੀ ਹੋਏ ਹਨ। ਜੇ ਇੱਜ਼ਤ ਹੈ ਤਾਂ ਸਦਾ ਹੀ ਤੁਹਾਡੇ ਵਸਤਰ ਪਹਿਨੇ ਹੋਏ ਪਹਿਨਣਾ, ਰੱਖ ਪਤ ਪਰਮੇਸ਼ਰ ਨਾਂਗੇ ਨਹੀਂ ਦੀਵਣਾ। ਹੇ ਵਾਹਿਗੁਰੂ, ਜੇ ਸਾਡਾ ਪਹਿਨਣ ਨੂੰ ਚਿੱਤ ਕਰੇ ਨਾ, ਬਸ ਸਰੀਰ ਨੂੰ ਕਜੀਦਾ ਹੀ ਹੈ ਨਾ, ਵਸਤਰਾਂ ਨੂੰ ਕਹਿੰਦੇ ਪਹਿਨ ਲਿਆ। ਪਹਿਨਣਾ ਪਾਪ ਵੀ ਹੈ, ਪਹਿਨਣਾ ਪੁੰਨ ਵੀ ਹੈ। ਖਾਣਾ ਪਾਪ ਵੀ ਹੈ, ਖਾਣਾ ਪੁੰਨ ਵੀ ਹੈ। ਭੋਜਨ ਭੁੱਖ ਮੇਟਣ ਵਾਸਤੇ ਖਾਣਾ ਪੁੰਨ ਹੈ, ਸਵਾਦ ਵਾਸਤੇ ਖਾਣਾ ਪਾਪ ਹੈ। ਖਾਲਸਾ ਸਵਾਦੀ ਨਹੀਂ ਹੈ, ਖਾਲਸਾ ਸਾਧ ਹੈ। ਸ਼ਿੰਗਾਰ ਲਾਉਣ ਵਾਸਤੇ ਪਹਿਨਣਾ ਪਾਪ ਹੈ, ਸਰੀਰ ਕਜਣ ਵਾਸਤੇ ਸਤਸੰਗ ਜੀ ਪੁੰਨ ਹੈ। ਵਸਤਰ ਸਾਦੇ ਸਫਿਆਨੇ ਰੱਖਣੇ ਜਿਸ ਕਰਕੇ, ਕਿਉਂ ਇਹ ਦੁਨੀਆਂ ਦੇ ਲੋਕਾਂ ਦੀ ਬਿਰਤੀ ਹੈ, ਸ਼ਿੰਗਾਰ ਆਰ ਸ਼ਿੰਗਾਰ ਨੂੰ ਦੇਖ ਕੇ ਇੱਕ ਦੂਜੇ ਦੇ ਉੱਤੇ ਮੋਹਤ ਹੋਣਾ। ਹੁਣ ਆਪਾਂ ਸ਼ਬਦ ਦੇ ਉੱਤੇ ਮੋਹਤ ਹੋਣਾ ਕਿ ਆਪਾਂ ਇੱਕ ਦੂਜਿਆਂ ਦੀਆਂ ਸਰੀਰਾਂ ਤੇ ਦੇਖ ਕੇ ਮੋਹਤ ਹੋਣਾ। ਜੇ ਇੱਕ ਲੜਕੀ ਕੋਈ ਬੀਬੀ ਸ਼ਿੰਗਾਰ ਲਾਉਂਦੀ ਹੈ, ਅਨੇਕਾਂ ਵਿਅਕਤੀਆਂ ਦੇ ਮਨ ਗੰਦੇ ਹੋ ਜਾਂਦੇ ਨੇ ਦ੍ਰਿਸ਼ਟੀ ਥੱਲੇ ਲਿਆ ਕੇ, ਉਹਨੂੰ ਪਾਪ ਲੱਗੇਗਾ। ਇਸ ਕਰਕੇ ਖਾਲਸਾ ਜੀ, ਗੁਰੂ ਘਰ ਵਿੱਚ ਰੱਖ ਗਰੀਬੀ ਵੇਸ, ਹਮੇਸ਼ਾ ਵਾਸਤੇ ਪਹਿਨਣਾ ਜਿਹੜਾ ਹੈ ਉਹ ਗੁਰਮਤ ਦੇ ਅਨੁਕੂਲ ਹੋਣਾ ਚਾਹੀਏ। ਤਾਂ ਆਪ ਜੀ ਕਹਿੰਦੇ ਨੇ ਅਸੀਂ ਭਾਈ ਨੰਗੇ ਨਹੀਂ ਹਾਂ, ਨਹੀਂ ਤਾਂ ਆਪਾਂ ਕਹਿੰਦੇ ਉਹ ਤੋਂ ਨੰਗ ਤੋਂ ਕੀ ਰਹਿਣਾ, ਜਿਹਦੇ ਕੋਲ ਨਾਮ ਆਇਆ ਹੋਵੇ ਉਹਨੂੰ ਵੀ ਨੰਗ ਕਹਿੰਦੇ ਹਾਂ। ਜਿਹੜੀ ਭੁੱਖ ਤੇ ਨੰਗ ਸੀ ਉਹ ਮਹਾਰਾਜ ਕੋਲੇ ਤਾਂ ਕੀ ਆਉਣੀ ਸੀ, ਗੁਰਸਿੱਖਾਂ ਦੀ ਸਦਾ ਵਾਸਤੇ ਚੱਕ ਦਿੱਤੀ।
ਐਸਾ ਨਾਮ ਨਾ ਛੋੜੀਏ ਸਤਸੰਗ ਹਮਾਰੇ।
ਹੇ ਰਾਜਨ, ਤੂੰ ਕਹਿੰਦਾ ਉਪਦੇਸ਼ ਦਿਓ, ਇਹੋ ਜਿਹਾ ਨਾਮ ਨਾ ਕਦੇ ਵੀ ਛੱਡੀਏ, ਉਹ ਸਾਡੇ ਕੋਲ, ਅਸੀਂ ਉਸ ਨੂੰ ਨਾਮ ਨੂੰ ਸਾਂਭ ਕੇ ਰੱਖਿਆ ਹੋਇਆ, ਹੋਰ ਕੋਈ ਪਦਾਰਥ ਨੂੰ ਅਸੀਂ ਪ੍ਰਵਾਨ ਨਹੀਂ ਕਰਦੇ।
ਦੇਖਾ ਕੋਈ ਨਾ ਪੂਛੀ ਮਨ ਮੀਤ ਪਿਆਰੇ।
ਕੌਣ ਆ ਖਾਲਸਾ ਜਿਹੜਾ ਆਪਣੇ ਚੇਲੇ ਨੂੰ ਮਿੱਤਰ ਕਹਿ ਕੇ ਇੱਕ ਉਪਦੇਸ਼ ਦੇਵੇ, ਇਹ ਗੁਰੂ ਨਾਨਕ ਦੇਵ ਜੀ ਘਰ ਦੇ ਸਿਫਤ ਹੈ। ਨਹੀਂ ਤਾਂ ਹੇ ਚੇਲਾ ਕਹਿ ਕੇ ਸਾਰੀ ਦੁਨੀਆਂ ਉਪਦੇਸ਼ ਦਿੰਦੀ ਦੇਖੀ। ਲੇਕਿਨ ਸਤਿਗੁਰੂ ਜੀ ਕਹਿੰਦੇ, ਕਿਉਂ ਚੇਤਨ ਜਿਹੜਾ ਬ੍ਰਹਮ ਹੈ ਅਪ੍ਰਬੁੱਧ ਚੇਤਨ ਹੋ ਕੇ ਉਪਦੇਸ਼ ਲੈ ਰਿਹਾ, ਪ੍ਰਬੁੱਧ ਚੇਤਨ ਹੋ ਕੇ ਦੇਣ ਦੇ ਰਿਹਾ। ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਤੋ ਖਾਲਸਾ ਜੀ, ਮਨ ਮੀਤ ਪਿਆਰੇ, ਮਨ ਕਰਕੇ ਸਾਡੇ ਨਾਲ ਪਿਆਰ ਕਰਨ ਵਾਲੇ ਹੇ ਮਿੱਤਰ ਰਾਜਨ, ਲੈ ਤੈਨੂੰ ਉਪਦੇਸ਼ ਦੇਈਏ। ਪੜੋ ਪੰਕਤੀ।
ਲੇਖਾ ਕੋਈ ਨਾ ਪੁੱਛੀ ਮਨ ਮੀਤ ਪਿਆਰੇ।
ਕੋਈ ਲੇਖਾ ਨੀ ਤੇਰੇ ਕੋਲ ਲੋਕ ਪ੍ਰਲੋਕ ਚ ਮੰਗੇਗਾ, ਇੱਕ ਜੇ ਨਾਮ ਹੋਵੇ ਕੋਲੇ, ਨਾਮ ਹੀ ਸਭ ਕੁਝ ਹੈ।
ਭੋਜਨ ਉੱਤਮ ਹਮ ਕੀਆ ਸੰਤਨ ਪ੍ਰਸਾਦ।
ਅਸੀਂ ਸੰਤਾਂ ਮਹਾਤਮਾ ਦੀ ਕਿਰਪਾ ਕਰਕੇ ਉੱਤਮ ਭੋਜਨ ਛਕਿਆ ਹੋਇਆ ਹੈ। ਭੁੱਖ ਨੀ ਸੰਤ ਰਹਿਣ ਉਹਨਾਂ ਦਾ ਸਿਖਾਰ ਸਕੇ, ਉਹਨਾਂ ਦੀ ਭੁੱਖ ਸਾਧੂਆਂ ਦੀ। ਸੱਚਾ ਸੌਦਾ ਪਿਤਾ ਤੋਂ ਚਪੇੜਾਂ ਖਾ ਲਈਆਂ। ਲੇਕਿਨ ਖਾਲਸਾ ਜੀ, ਉਹੀ 20 ਰੁਪਈਆਂ ਦਾ ਭੰਡਾਰਾ ਸਾਧੂਆਂ ਨੂੰ ਛਕਾ ਦਿੱਤਾ। ਸੱਚਾ ਸੌਦਾ ਹੁਣ ਤੱਕ ਖਾਲਸਾ ਜੀ ਅਸਥਾਨ ਬੜਾ ਭਾਰੀ ਮਾਰ ਪਾਕਿਸਤਾਨ ਵਿੱਚ ਸੰਗਤਾਂ ਦਰਸ਼ਨ ਕਰਦੀਆਂ। ਉਹ ਜਿਹੜਾ ਭੰਡਾਰਾ ਵਰਤਾਇਆ ਹੋਇਆ ਸੀ ਗੁਰੂ ਨਾਨਕ ਦੇਵ ਜੀ ਦਾ, ਹੁਣ ਤੱਕ ਥਾਂ ਥਾਂ ਉਹ ਲੰਗਰ ਚੱਲਦੇ ਹੈ, ਉਹ ਅਖੁੱਟ ਹੈ, ਮੁੱਕਦਾ ਨਹੀਂ।
ਭੋਜਨ ਉੱਤਮ ਹਮ ਕੀਆ ਸੰਤਨ ਪ੍ਰਸਾਦ।
ਐ ਸੰਗਤ ਦੀ ਸੰਤਾਂ ਦੀ ਕਿਰਪਾ ਕਰਕੇ ਅਸੀਂ ਭੋਜਨ ਛਕਿਆ ਹੈ। ਸਭ ਰਸ ਮਿੱਠੇ ਮੰਨਿਆ, ਸੁਣੇ ਐਸਾ ਲੋਣੇ, ਖੱਟ ਤੁਰਸੀ ਮੁੱਖ ਬੋਲਣਾ, ਮਾਰਨ ਰਾਜ ਕੀਏ। ਜਿਹੜੇ ਖਾਲਸਾ ਜੀ ਗੁਰਬਾਣੀ ਦਾ ਮੰਨਣ ਕਰਨਾ ਨਾ, ਇਹ ਮਿੱਠੇ ਭੋਜਨ ਹਨ। ਜਿਹੜਾ ਸੁਣਨਾ, ਇਹ ਸਲੂਣੇ ਭੋਜਨ ਹਨ। ਜਿਹੜਾ ਕੀਰਤਨ ਸੁਣਨਾ, ਇਹ ਮਸਾਲਿਆਂ ਵਾਲੇ ਭੋਜਨ ਹਨ। ਮਾਰਨ ਅਨਾਦ ਕੀਏ, ਇਹ ਭੋਜਨ ਆਪਾਂ ਆਪਣੇ ਮਨ ਨੂੰ ਖਾਲਸਾ ਜੀ ਰੋਜ਼ ਹੀ ਇੱਥੇ ਬੈਠ ਕੇ ਚੁਕਾਉਂਦੇ ਹਾਂ। ਜੇ ਕੋਈ ਪੁੱਛੇ ਨਾ ਮਨ ਵਤੀਆ ਕੀ ਕਰਨ ਜਾਂਦੇ ਹੋ ਗੁਰੂ ਘਰ, ਕਹ ਭੋਜਨ ਤਾਂ ਘਰ ਵੀ ਮਿਲਜੂ, ਉੱਥੇ ਪੇਟ ਨੂੰ ਵੀ ਮਿਲਦਾ ਭੋਜਨ ਥੱਲੇ, ਮਨ ਦੀ ਤ੍ਰਿਪਤੀ ਵਾਸਤੇ ਉਹ ਭੋਜਨ ਘਰਾਂ ਚ ਨਹੀਂ ਮਿਲਦਾ, ਤਾਂ ਸੰਗਤ ਵਿੱਚ ਜਾਂਦੇ ਹਾਂ। ਹਾਂਜੀ,
ਜਲ ਸੀਤਲ ਸਤਕਾ ਪੀਆ ਹਿਰਦੇ ਮੈਂ ਸ਼ਾਂਤ।
ਹਿਰਦੇ ਸ਼ਾਂਤੀ ਆਈ ਹੈ ਜਲ ਛਕੀ ਦਾ ਹੈ ਭੋਜਨ ਦੇ ਨਾਲ। ਸਤ ਪ੍ਰਤੱਗੀ ਹੋਣਾ, ਜੋ ਮੁੱਖੋਂ ਬਚਨ ਕਹਿ ਦੇਣੇ ਉਹਨਾਂ ਤੋਂ ਪਿੱਛੇ ਨਹੀਂ ਹਟਣਾ। ਅਸੀਂ ਸਤ ਧਾਰਿਆ ਹੋਇਆ ਜਿਹੜਾ ਇਹ ਜਲ ਛਕਿਆ ਹੈ।
ਵਸਤਰ ਬ੍ਰਹਮ ਪਛਾਣਿਆ ਕਾਇਆ ਕੇ ਸੰਗ।
ਦੇਹ ਦੇ ਨਾਲ ਜਿਹੜਾ ਅਸੀਂ ਇਸ ਦੇਹ ਚ ਬੈਠ ਕੇ ਬ੍ਰਹਮ ਨੂੰ ਪਛਾਣ ਲਿਆ ਹੈ। ਯਾ ਏਸ਼ਾ ਰਦੰਤਰ ਜੋਤੀਰ ਪੁਰਸ਼ਾ, ਤੂੰ ਹਿਰਦੇ ਗੁਪਤ ਬਸੇ ਦਿਨ ਰਾਤੀ, ਤੇਰਾ ਭਾਉ ਨਾ ਬੁੱਝਿਆ ਗਵਾਰੀ। ਅਸੀਂ ਬ੍ਰਹਮ ਨੂੰ ਪਛਾਣ ਲਿਆ ਜਿਹੜਾ ਇਹੀ ਵਸਤਰ ਪਹਿਨਿਆ ਹੋਇਆ।
ਲੱਖ 84 ਏਕ ਹੈ ਹੋਏ ਨਿਰਭੰਗ।
ਸਾਰੀ ਲੱਖ 84 ਜੂਨ ਦੇ ਇੱਕੋ ਇੱਕ ਬ੍ਰਹਮ ਹੈ, ਕੋਈ ਵੱਖਰਾ ਨਹੀਂ ਹੈ। ਜਿੱਥੇ ਜਿੱਥੇ ਦੇਖਦੇ ਹਾਂ ਤੂੰ ਹੀ ਤੂੰ। ਅਸੀਂ ਇਸ ਕਰਕੇ ਨਿਰਭੰਗ ਨਾਸ ਤੋਂ ਰਹਿਤ ਹੋ ਗਏ ਹਾਂ।
ਨਾਨਕ ਕਹੇ ਰਾਜਿੰਦਰ ਸੁਣ ਸਭ ਝੂਠ ਪਸਾਰਾ।
ਗੁਰੂ ਨਾਨਕ ਦੇਵ ਜੀ ਕਹਿੰਦੇ ਹੇ ਰਾਜਿੰਦਰ, ਹੇ ਰਾਜਨ, ਸੁਣ ਲੈ ਜਿਤਨਾ ਪਸਾਰਾ ਹੈ, ਦਿਸ਼ਟ ਮਾਨ ਹੈ ਸਗਨ ਮਥੇਨਾ। ਜਿਤਨੀ ਦਿਸ਼ਟ ਮਾਨ ਸਾਰੀ ਸ੍ਰਿਸ਼ਟੀ ਹੈ, ਇਹ ਮਿਥਿਆ ਹੈ। ਇਹ ਜਿਤਨਾ ਮਿਥਿਆ ਉਹ ਵਸਤੂ ਨੂੰ ਕਹਿੰਦੇ ਹੈ ਜਿਸੇ ਸਹੀ ਪਰ ਹੱਥ ਵਿਚ ਆਵੇ ਨਾ। ਆ ਮਿਰਗ ਤਿਸ਼ਨਾ ਦਾ ਜਲ ਹੈ, ਸੜਕਾਂ ਚਮਕਦੀਆਂ ਜੇ ਪਾਣੀ ਹੁੰਦਾ, ਪਰ ਉਸ ਪਾਣੀ ਨਾਲ ਕਿਸੇ ਨੇ ਖੇਤ ਨਹੀਂ ਸਿੰਜਿਆ, ਕਿਸੇ ਨੇ ਪਿਆਸ ਨਹੀਂ ਬੁਝਾਈ। ਉਹਨੂੰ ਮਿਰਗ ਤਿਸ਼ਨਾ ਦਾ ਜਲ ਕਹਿੰਦੇ ਹੈ। ਜਦੋਂ ਜੰਗਲਾਂ ਚ ਟਿੱਬਿਆਂ ਵਿਚ ਪਾਣੀ ਪ੍ਰਤੀਤ ਹੁੰਦਾ ਹੈ, ਮਿਰਗ ਵਿਚਾਰਾ ਦੌੜਦਾ ਕਿ ਮੈਂ ਤੇਰੀ ਪਿਆਸ ਬੁਝੂ, ਦੌੜ ਦੌੜ ਕੇ ਥੱਕ ਜਾਂਦਾ, ਪਰ ਉਹਨੇ ਪਿਆਸ ਕੀ ਬੁਝਾਉਣੀ ਹੈ। ਜਿਵੇਂ ਮਿਰਗ ਦੌੜਦਾ ਉਸ ਨੂੰ ਦੇਖ ਕੇ, ਐ ਪਦਾਰਥਾਂ ਨੂੰ ਦੇਖ ਕੇ ਭਾਈ ਆਪਾਂ ਵੀ ਦੌੜੇ ਫਿਰਦੇ ਹਾਂ, ਆਪਾਂ ਉਹਦੇ ਵਾਂਗੂ ਹੀ ਭੁੱਲੇ ਹੋਏ। ਤਾਂ ਕਹਿੰਦੇ ਨੇ ਰਜਿੰਦਰ, ਹੇ ਰਾਜਨ, ਸੁਣ ਲੈ ਸਭ ਝੂਠ ਪਸਾਰਾ, ਇਹ ਸਾਰਾ ਪਸਾਰਾ ਮਿੱਥਿਆ ਹੈ।
ਦ੍ਰਿਸ਼ਟਮਾਨ ਸਭ ਬਿਨਸ ਜਾਏ ਰਹਿ ਏਕ ਅੰਕਾਰਾ।
ਜਿੰਨਾ ਦ੍ਰਿਸ਼ਟੀ ਗੋਚਰ ਜਿਤਨੇ ਸ੍ਰਿਸ਼ਟੀ ਹੈ, ਇਹ ਪ੍ਰਣਾਮ ਭਾਵ ਨੂੰ ਪ੍ਰਾਪਤ ਹੋਵੇਗੀ, ਨਾਸ ਹੋ ਜਾਵੇਗੀ। ਇੱਕ ਵਾਹਿਗੁਰੂ ਰਹੇਗਾ, ਉਹਦੇ ਤੇ ਬਿਰਤੀ ਟਕਾ।
ਸੁਣੇ ਬੈਨ ਮਨ ਦੀਨ ਹੋਵੇ।
ਜਦੋਂ ਖਾਲਸਾ ਜੀ ਐਸੀ ਬਾਣੀ ਸੁਣ ਲਈ, ਰਾਜੇ ਦੇ ਦਿਲ ਵਿਚ ਖੁੱਭ ਗਈ। ਦੇਖ ਲੋ, ਵਰਖਾ ਤਾਂ ਪੈਂਦੀ ਹੈ ਸਾਰੀ ਧਰਤੀ ਤੇ, ਜਿਹੜਾ ਖੇਤ ਜੱਟ ਨੇ ਵਾਹਿਆ ਹੋਵੇ ਨਾ ਚੰਗੀ ਤਰ੍ਹਾਂ, ਉੱਥੇ ਪਾਣੀ ਨਹੀਂ ਖੜੇਗਾ, ਸਾਰਾ ਨਾਲ ਦੀ ਨਾਲ ਹੀ ਰਚੀ ਜਾਂਦਾ। ਜਿਹੜੀ ਭਾਵਾ ਬੰਜਰ ਪਈ ਹੈ ਦਰਿਦਰੀ ਮਾਤੜ ਦੀ, ਉੱਥੇ ਖਾਲਸਾ ਜੀ ਗੋਡੇ ਗੋਡੇ ਪਾਣੀ ਖੜ ਜਾਣਾ। ਧਰਤੀ ਤਾਂ ਉਹ ਵੀ ਹੈ, ਰਾਜਾ ਅਧਿਕਾਰੀ ਸੀ, ਇਹ ਉਪਦੇਸ਼ ਖਾਲਸਾ ਜੀ ਛੱਲੇ ਬਸ ਗਿਆ। ਜਿੰਨਾ ਚਿਰ ਸਾਡਾ ਪੱਥਰ ਦਿਲ ਹੈ, ਕੀਰਤਨ ਸੁਣ ਲਈਏ, ਕਥਾ ਸੁਣ ਲਈਏ, ਇਹ ਹਿਰਦੇ ਚ ਗੁਰਬਾਣੀ ਧੱਸੇਗੀ ਨਹੀਂ। ਕਦੇ ਸੇਵਾ ਕਰੀ ਦੀ ਹੈ, ਸੰਗਤ ਦੀ ਧੂੜ ਚਰਨਾਂ ਦੀ ਮੱਥੇ ਤੇ ਲਾਈ ਦੀ ਹੈ, ਕਿਵੇਂ ਨਾ ਕਿਵੇਂ ਦਿਲ ਕੋਮਲ ਹੋ ਜਾਵੇ। ਪੱਥਰ ਜਿਹੜਾ ਦਿਲ ਹੈ, ਵਿਕਾਰਾਂ ਦਾ ਕੀਤਾ ਹੋਇਆ ਢੀਠ, ਇਹ ਪਗਲ ਜਾਵੇ। ਆ ਗੁਰਬਾਣੀ ਇੱਕ ਕਿਣਕਾ ਜੇ ਹਿਰਦੇ ਚ ਵਸ ਜੂਗੀ, ਸਾਡਾ ਪਾਰੋ ਤਾਰਾ ਹੋ ਜਾਵੇਗਾ। ਤੋ ਖਾਲਸਾ ਜੀ, ਆਪ ਜੀ ਦੇ ਇਹਦੇ ਹਿਰਦੇ ਚ ਐਸਾ ਅਸਰ ਹੋਇਆ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦਾ, ਹੁਣ ਬੇਨਤੀ ਲੱਗਾ ਕਰਨ।
ਸੁਣੇ ਬੈਨ ਮਨ ਦੀਨ ਹੋਵੇ।
ਬੜਾ ਮਨ ਚ ਨਿਮਰਤਾ ਧਾਰ ਕੇ ਮਹਾਰਾਜ ਦੇ ਬਚਨ ਸੁਣੇ ਇਸ ਨੇ।
ਬੰਦੇ ਦੋਨੋ ਪਾਨ,
ਜਦੇ ਹੀ ਦੋਨੋ ਹੱਥ ਜੋੜਲੇ ਰਾਜੇ ਨੇ,
ਕਰੋ ਉਪਦੇਸ਼ ਮੁਝ।
ਕਹਿੰਦਾ ਮਹਾਰਾਜ, ਕਿਰਪਾ ਕਰੋ, ਉਪਦੇਸ਼ ਦਿਓ ਮੈਨੂੰ।
ਅਧਿਕਾਰੀ ਸ਼ਬ ਜਾਨ,
ਮੈਨੂੰ ਅਧਿਕਾਰੀ ਜਾਣ ਕੇ।
ਬਾਰ ਬਾਰ ਬੰਦਤ ਪਦ ਗੁਰੂ ਕੋ।
ਉਸ ਵੇਲੇ ਖਾਲਸਾ ਜੀ ਵਾਰ ਵਾਰ ਸਤਿਗੁਰਾਂ ਦੇ ਚਰਨਾਂ ਤੇ ਰਾਜਾ ਮੱਥਾ ਟੇਕਦਾ ਹੈ।
ਬਿਨੇ ਭੰਤ ਬੋ ਹਿਤ ਕਰੇ ਉਰ ਕੋ,
ਹਿਰਦੇ ਚ ਹਿਤ ਧਾਰ ਕੇ, ਪ੍ਰੇਮ ਧਾਰ ਕੇ ਬੇਨਤੀਆਂ ਕਰਦਾ ਹੈ।
ਕਮਲ ਬਦਨ ਲਾ ਕਰ ਜਗਿਆ ਸੀ,
ਕਮਲ ਸਿੱਖੇ ਚਿਹਰੇ ਵਾਲੇ ਗੁਰੂ ਨਾਨਕ ਦੇਵ ਜੀ ਜਗਿਆਸੂ ਜਾਣ ਕੇ। ਜਗਿਆਸੂ ਸਿੱਖ ਨੂੰ ਕਹਿੰਦੇ ਹੈ। ਜਗਿਆਸੂ ਦੀ ਖਾਲਸਾ ਜੀ ਪਰਿਭਾਸ਼ਾ ਹੈ, ਗਿਆਤ ਮਿਚਤੀ ਸਾ ਜਗਿਆਸਾ, ਜਿਹਦੇ ਅੰਦਰ ਵਾਹਿਗੁਰੂ ਦੇ ਗਿਆਨ ਦੀ ਇੱਛਾ। ਇੱਛਾ ਤਾਂ ਸਭ ਦੇ ਅੰਦਰ ਹੈ, ਕਿਸੇ ਨੂੰ ਕੋਈ ਇੱਛਾ, ਕਿਸੇ ਨੂੰ ਕੋਈ ਇੱਛਾ। ਜਿਹੜਾ ਇੱਥੇ ਆ ਕੇ ਗਿਆਨ ਦੀ ਇੱਛਾ ਧਾਰ ਕੇ ਬੈਠਾ ਹੈ ਨਾ, ਉਹਨੂੰ ਜਗਿਆਸੂ ਕਿਹਾ ਜਾਂਦਾ ਹੈ। ਸੋ ਜਿਸ ਵੇਲੇ ਦੇਖਿਆ ਬਈ ਇਹ ਗਿਆਤ ਚਾਹੁੰਦਾ ਆਪਣੇ ਸਰੂਪ ਦੀ, ਮਹਾਰਾਜ ਨੇ ਸਮਝ ਲਿਆ।
ਉਪਦੇਸ਼ ਨਿਹਿਤ ਗਿਰਾ ਪ੍ਰਕਾਸ਼ੀ,
ਉਸ ਵੇਲੇ ਨੂੰ ਉਪਦੇਸ਼ ਦੇਣ ਵਾਸਤੇ ਬਾਣੀ ਉਚਾਰੀ।
ਜਗਤ ਲਖੋ ਮਿਥਿਆ ਅਹਿਦਮ,
ਹੇ ਰਾਜਨ, ਆ ਜਿਹੜਾ ਜਗਤ ਤੂੰ ਦੇਖਦਾ ਸਾਹਮਣੇ, ਇਉਂ ਦੇਖ ਲੈ ਇਹਨਾਂ ਨੂੰ ਜਿਵੇਂ ਰੱਸੀ ਚ ਸੱਪ ਦੀਦਾ ਹੁੰਦਾ। ਹੁਣ ਤੂੰ ਦੇਖ ਲੈ ਵੀ ਸੱਪ ਤੋਂ ਡਰ ਵੀ ਲੱਗਦਾ, ਸਿੱਪੀ ਦੇ ਵਿੱਚ ਚਾਂਦੀ ਵੀ ਦੀ ਦਿਸ ਪੈਂਦੀ ਹੈ, ਹੁੰਦੀ ਸਿੱਪੀ ਹੈ, ਦੀਦੀ ਹੈ ਚਾਂਦੀ। ਉਹ ਚਾਂਦੀ ਨੂੰ ਦੇਖ ਕੇ ਤਾਂ ਬਹੁਤ ਹੁੰਦਾ ਵੀ ਮੈਂ ਚੱਕ ਲਵਾਂ, ਰੱਸੀ ਚ ਸੱਪ ਦੀਦਾ ਹੈ ਉਹਨੂੰ ਦੇਖ ਕੇ ਡਰਦਾ। ਇਸ ਤਰ੍ਹਾਂ ਕੁਝ ਪਦਾਰਥ ਸੰਸਾਰ ਦੇ ਐਸੇ ਨੇ ਜਿਨ੍ਹਾਂ ਨੂੰ ਚਾਹੁੰਦਾ ਮੇਰੇ ਕੋਲ ਹੀ ਆ ਜਾਣ ਸਾਰੇ। ਕੁਝ ਐਸੇ ਵਸਤੂਆਂ ਨੇ ਜਿਨ੍ਹਾਂ ਤੋਂ ਡਰਦਾ ਵੀ ਦੇਖੋ ਮੇਰੇ ਘਰ ਨਾ ਆਉਣ। ਸੋ ਜਿਹੜਾ ਸੰਸਾਰ ਹੈ ਇਹ ਐ ਹੈ ਜਿਵੇਂ ਰੱਸੀ ਵਿੱਚ ਸੱਪ ਪ੍ਰਤੀਤ ਹੁੰਦਾ ਹੈ। ਸੱਪ ਜਿਹੜਾ ਕਿਸੇ ਸੁਪਨੀ ਨੂੰ ਨਹੀਂ ਜੰਮਿਆ, ਨਾ ਹੀ ਉਹ ਮਰੇਗਾ, ਉਹਨੂੰ ਦੁਨੀਆਂ ਤੇ ਮਾਰਨ ਵਾਲਾ ਕੋਈ ਨਹੀਂ ਹੈ। ਸੱਪ ਸਾਰਿਆਂ ਨੂੰ ਮਾਰ ਸਕਦੇ ਹੋ, ਜੋ ਰੱਸੀ ਵਿੱਚ ਸੱਪ ਦਿਸ ਰਿਹਾ ਨਾ ਤੁਹਾਨੂੰ ਭ੍ਰਾਂਤੀ ਕਰਕੇ, ਤੁਸੀਂ ਚਾਨਣ ਕਰਕੇ ਦੇਖ ਲਓਗੇ। ਜਦੋਂ ਰੱਸੀ ਦਾ ਗਿਆਨ ਹੋ ਗਿਆ, ਸੱਪ ਨੇ ਉੱਡ ਜਾਣਾ। ਗਿਆ ਕਿੱਥੇ ਬਈ? ਤੁਸੀਂ ਨਿਕਲ ਗਏ ਮਗਰੋਂ ਆਉਂਦੇ ਲੋਕ, ਉਹਨਾਂ ਦੇ ਬਾਅਦ ਫੇਰ ਤਪ ਖੜਾ, ਉਹਨਾਂ ਨੇ ਕਹਿਣਾ ਸੱਪ ਹੈ ਤੁਹਾਡੇ ਅੰਦਰ ਨੀ, ਇਹ ਬਲ ਕੇ ਤੁਸੀਂ ਮਾਰ ਕੇ ਉਹਨੂੰ ਲੰਘ ਜਾਵੋ, ਤੁਹਾਡੀ ਭ੍ਰਾਂਤੀ ਨਿਵਿਰਤ ਹੋ ਗਈ। ਇਸੇ ਤਰ੍ਹਾਂ ਸੰਸਾਰ ਹੈ ਖਾਲਸਾ ਜੀ, ਜਿੰਨਾ ਚਿਰ ਗਿਆਨ ਦਾ ਪ੍ਰਕਾਸ਼ ਨਹੀਂ ਹੈ, ਅਗਿਆਨ ਦੇ ਹਨੇਰੇ ਵਿੱਚ ਇਹ ਸੰਸਾਰ ਪ੍ਰਤੀਤ ਹੋ ਰਿਹਾ ਹੈ। ਇਹ ਉਪਦੇਸ਼ ਗੁਰੂ ਨਾਨਕ ਦੇਵ ਜੀ ਰਾਜੇ ਨੂੰ ਦੇ ਰਹੇ ਹਨ।
ਸਿਮਰਨ ਕਰੋ ਸਦਾ ਸਤਨਾਮੂ।
ਹੇ ਰਾਜਨ, ਜਿਵੇਂ ਰੱਸੀ ਚ ਸੱਪ ਭ੍ਰਾਂਤੀ ਹੋਈ ਹੈ, ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ, ਸੱਚੇ ਨਾਮ ਦਾ ਸਿਮਰਨ ਕਰ, ਇਹ ਸੰਸਾਰ ਵੀ ਭਰਮ ਰੂਪ ਹੈ।
ਕਰਮ ਧਰਮ ਤਪ ਨੇਮ ਅਨੇਕਾ।
ਜਿੰਨੇ ਸੰਸਾਰ ਦੇ ਅੰਦਰ ਕੋਈ ਕਰਮ ਕਾਂਡ ਵਿੱਚ ਹੈ, ਆ ਜਿਹੜੀ ਸੇਵਾ ਹੈ ਕਰਮੀ ਹੈ, ਕਰਮ ਕਾਂਡ ਨੂੰ ਨਿੰਦਣਾ ਨਹੀਂ ਚਾਹੀਦਾ। ਕਰਮ ਕਾਂਡ ਉਹ ਕਾਂਡ ਦਾ ਨਾਂ ਹੈ ਜਿਹਦੇ ਸਰੀਰ ਕਰਕੇ ਕਰਤੱਵ ਕੀਤਾ ਜਾਵੇ। ਇਉਂ ਦੱਸੋ, ਸੁੱਚਮ ਰੱਖਣਾ ਕੋਈ ਪਾਪ ਹੈ? ਨਾਨਕ ਸੱਚ ਸੁੱਚ ਪਾਈਆ ਤੇ ਸੰਤਨ ਕੇ ਪਾਸ। ਹਰ ਵੇਲੇ ਇੱਕ ਆਦਮੀ ਕੋ ਵਿਵੇਕੀ ਹੈ, ਸੁੱਚਮ ਰੱਖਦਾ ਹੈ, ਆਪਦਾ ਭੋਜਨ ਬਣਾਉਂਦਾ ਹੈ, ਉਹ ਕਿਸੇ ਪੱਖ ਤੋਂ ਖਾਲਸਾ ਜੀ ਆਪਣੇ ਸਰੀਰ ਨੂੰ ਤਾਂ ਸੋਧ ਕੇ ਰੱਖਦਾ। ਮਹਾਰਾਜ ਨੇ ਕਿਹਾ ਜਹਾਂ ਕਹਾਂ ਕਾ ਖਾਏ ਪ੍ਰਸਾਦ, ਮੇਰਾ ਸਿੱਖ ਨਾ ਆਦਿ ਜੁਗਾਦ। ਸਰਲ ਪੱਕੀ ਹੋਵੇ, ਗੰਗਾ ਗਏ ਗੰਗਾ ਰਾਮ, ਜਮੁਨਾ ਗਏ ਜਮੁਨਾ ਦਾਸ, ਲੋਕਾਂ ਦੀ ਝੂਠ ਪੱਕੀ ਜਾਂਦਾ ਹੈ, ਉਹ ਖਾਲਸਾ ਜੀ ਕੀ ਭਗਤੀ ਵਿੱਚ ਤਰੱਕੀ ਪਾਵੇਗਾ? ਇਸ ਕਰਕੇ ਕਰਮ ਕਾਂਡ ਹੈ ਜਿਹੜਾ ਉਹ ਐਵੇਂ, ਹਾਂ ਕੱਲਾ ਹੀ ਕਰਮ ਕਾਂਡ ਹੋਵੇ ਉਹ ਲਾਭਦਾਇਕ ਨਹੀਂ। ਜੇ ਕੋਈ ਭਾਂਡਾ ਮਾਂਜੀ ਜਾਵੇ ਸਾਰਾ ਦਿਨ, ਪਾ ਕੇ ਵਿੱਚ ਕੁਛ ਵੀ ਨਾ ਖਾਵੇ, ਫਿਰ ਤਾਂ ਆਪਾਂ ਕਹਾਂਗੇ ਵੀ ਭਾਂਡੇ ਮਾਂਜੇ ਦਾ ਕੀ ਫਾਇਦਾ ਨਿਕਲਿਆ। ਨਿਰਾ ਕਰਮ ਕਾਂਡ ਨੇ ਤੁਹਾਨੂੰ ਨਹੀਂ ਤਾਰਨਾ, ਲੇਕਿਨ ਕੱਲੀ ਸੇਵਾ ਨੇ ਨਹੀਂ ਤਾਰਨਾ, ਸੇਵਾ ਤੁਹਾਡੇ ਅੰਤਸ਼ਕਰਨ ਨੂੰ ਸ਼ੁੱਧ ਕਰ ਦੇਵੇਗੀ। ਜਿਹੜਾ ਕਹਿੰਦਾ ਨਾ ਮੇਰਾ ਇੱਥੇ ਮਨ ਨਹੀਂ ਟਿਕਦਾ, ਜਦੋਂ ਖਾਲਸਾ ਜੀ ਸੇਵਾ ਅੱਧ ਆਦਮੀ ਕਰ ਲੈਂਦਾ ਹੈ, ਇਹ ਮਨ ਟਿਕਣ ਲਾ ਦਿੰਦੀ ਹੈ ਸੇਵਾ। ਸੇਵਾ ਨੇ ਗਿਆਨ ਤਾਂ ਨਹੀਂ ਦਿੱਤਾ, ਇੰਨੂ ਵੱਡਾ ਲਾਭ ਕੀ ਹੈ ਜਿਹਦਾ ਮਨ ਟਿਕ ਜਾਵੇ? ਵੱਡੇ ਵੱਡੇ ਰਿਖੀ ਮੁਨੀ ਦਾ ਨਹੀਂ ਟਿਕਦਾ ਹੈ। ਜਦੋਂ ਮਨ ਟਿਕਣ ਲੱਗ ਜਾਵੇ, ਇੱਥੇ ਬੈਠਿਆ ਖਾਲਸਾ ਜੀ ਉਸੇ ਮਨ ਦੇ ਅੰਦਰ ਸ਼ਬਦ ਸੀਸੇ ਵਾਂਗੂ ਉੱਕਰਿਆ ਜਾਂਦਾ ਹੈ। ਜੇ ਪੱਥਰ ਤੇ ਕੋਈ ਉੱਕਰਦੀ ਹੈ ਚੀਜ਼, ਐ ਮਨ ਦੇ ਅੰਦਰ ਖਾਲਸਾ ਜੀ ਵਸ ਜਾਂਦੀ ਹੈ। ਸੋ ਇਸੇ ਕਰਕੇ ਆਪ ਜੀ ਕਹਿੰਦੇ ਨੇ ਕਰਮ ਕਾਂਡ ਸੁੱਚਮ ਆਦਿਕ ਰੱਖੀ ਹੋਈ, ਪੜੋ ਪੰਕਤੀ ਇਹ,
ਕਰਮ ਧਰਮ ਤਪ ਨੇਮ ਅਨੇਕਾ।
ਧਰਮ ਆਪਣੇ ਨਿਯਮ ਰੱਖੇ ਹੋਏ, ਗੁਰ ਸੇਵਾ ਤਪਾਂ ਸਿਰ ਤਾਪ ਤਪ ਸਾਰ, ਟੂਣੀਆਂ ਤਪਾਈਆਂ ਹੋਈਆਂ ਹੋਰ ਜਿੰਨੇ ਤਪ, ਹੋਰ ਨਿਤਨੇਮ ਕਰਮ ਹਨ ਜਿਤਨੇ,
ਸਰਵਾ ਫਲ ਜੇ ਨਾਮ ਨਾ ਏਕਾ।
ਗੁਰੂ ਨਾਨਕ ਦੇਵ ਜੀ ਕਹਿੰਦੇ ਸਾਰੇ ਹੀ ਨਿਸਫਲ ਨੇ ਜੇ ਨਾਮ ਨਾ ਜਪੀਏ। ਜੋਗ ਜਗ ਨਿਹਫਲ ਤੇ ਜਾਨੋ, ਜੋ ਹਰ ਜਸ ਵਸਰਾਵੈ। ਇਸੇ ਕਰਕੇ ਆਪਾਂ ਗ੍ਰਸਤ ਵਿੱਚ ਜਦੋਂ ਵੀ ਖਾਲਸਾ ਜੀ ਕਿਸੇ ਨੇ ਪ੍ਰੇਮੀ ਨੇ ਪੁੰਨ ਦਾਨ ਕਰਨਾ ਹੋਵੇ, ਉਹ ਕੀ ਕਰਦੇ ਆ? ਪਹਿਲਾਂ ਬਈ ਆਪਾਂ ਸਹਿਜ ਪਾਠ ਹੀ ਘਰ ਰਖਾ ਲਈਏ, ਜਾਂ ਆਪਾਂ ਅਖੰਡ ਪਾਠ ਹੀ ਕਰੀਏ। ਕਿਉਂ? ਜਿੱਥੇ ਬਾਣੀ ਪੜ੍ਹੀ ਜਾਊ ਉੱਥੇ ਸ਼ਰਾਬੀਆਂ ਕਬਾਬੀਆਂ ਨੇ ਮਨਮਤੀਆਂ ਨੇ ਤਾਂ ਆਉਣਾ ਨਹੀਂ, ਉਹ ਆਉਣਗੇ ਜੇ ਕੋਈ ਨੱਚਣ ਵਾਲੀ ਮੰਗਾਉਂਗੇ, ਫਿਰ ਸਾਰੇ ਆ ਜਾਣਗੇ। ਜੇ ਪਾਠ ਤੇ ਕਹੋਗੇ ਫਿਰ ਉਹਨੂੰ ਕਹਿਣਗੇ ਤੂੰ ਜਾਇਆ, ਉਹਨੂੰ ਕਹਿਣਗੇ ਤੂੰ ਜਾਇਆ, ਉੱਥੇ ਗੁਰਮੁਖ ਹੀ ਆਉਣਗੇ। ਉਹਨਾਂ ਗੁਰਮੁਖਾਂ ਨੂੰ ਖਾਲਸਾ ਜੀ ਜਿਹੜਾ ਭੋਜਨ ਛਕਾਉਣਾ ਹੈ, ਨਾਲੇ ਤਾਂ ਭੋਜਨ ਛਕਾਇਆ ਗਿਆ, ਨਾਲੇ ਸਿਮਰਨ ਭਜਨ ਹੋਇਆ, ਨਾਮ ਦੇ ਆਸਰੇ ਉਹ ਭੋਜਨ ਲੰਗਰ ਵੀ ਖਾਲਸਾ ਹੀ ਸਫਲਾ ਹੋ ਜਾਂਦਾ ਹੈ। ਤਾਂ ਆਪ ਜੀ ਕਹਿੰਦੇ ਨੇ ਹੇ ਰਾਜਨ, ਜਿੰਨੇ ਹੋਰ ਸਾਧਨ ਨੇ ਤਾਂ ਸਫਲੇ ਨੇ ਜੇ ਨਾਲ ਨਾਮ ਜਪਿਆ ਜਾਵੇ।
ਦ੍ਰਿਸ਼ਟਾਂਤ ਮਹਾਨਾ,
ਇਹਦੇ ਉੱਤੇ ਤੈਨੂੰ ਦ੍ਰਿਸ਼ਟਾਂਤ ਦਿੰਦੇ ਆ ਹੇ ਰਾਜਨ। ਗੁਰੂ ਨਾਨਕ ਦੇਵ ਜੀ ਕਹਿੰਦੇ
ਅਫਲ ਨਾਮ ਬਿਨ ਜਿਉਂ ਸਭ ਜਾਨਾ।
ਹੋਰ ਜਿਤਨੇ ਤੁਹਾਡੇ ਸਾਧਨ ਨੇ, ਭਾਵੇਂ ਪੁੱਠੇ ਲਟਕ ਲੋ, ਧੂਣੀਆਂ ਤਪਾ ਲੋ, ਸੇਵਾ ਕਰ ਲੋ, ਕੁਝ ਕਰ ਲੋ, ਪੁੰਨ ਦਾਨ ਕਰ ਲੋ, ਸਾਰੇ ਨਿਸਫਲ ਜਾਣਗੇ ਜੇ ਨਾਮ ਨੀ ਜਪਿਆ ਹੈ।
ਕਾਗਜ਼ ਪਰ ਨਹੀਂ ਲਿਖਿਓ ਏਕਾਂਗਾ।
ਮਹਾਰਾਜ ਕਹਿੰਦੇ ਕਾਗਜ਼ ਦੇ ਉੱਤੇ ਜੇ ਏਕਾ ਨਾ ਲਿਖੀਏ,
ਸੁਣ ਲਿਖਣ ਪਰ ਮਨ ਅਨੁਰਾਗਾ।
ਮਨ ਦੇ ਪ੍ਰੇਮੀ ਹੋ ਕੇ ਸਿਫਰਾਂ ਪਾਈ ਚਲੋ, ਸਿਫਰਾਂ ਉਹ ਕੁਛ ਵੀ ਨੀ ਬਣਨੀ, ਉਹਨਾਂ ਦੀ ਗਿਣਤੀ ਗੁਣਤੀ ਕੁਛ ਨੀ ਹੋਣੀ,
ਸਿਫਰਾਂ
ਤੋਂ ਕੋਈ ਕੰਮ ਨੀ ਸਰਦਾ ਜਿਹੜੀਆਂ ਜੀਰੋਆਂ ਪਾਉਂਦੇ ਹਾਂ।
ਸਭ ਲਿਖਣ ਸਮਾਜਾ,
ਉਹ ਲਿਖਿਆ ਲਿਖਾਉਣ ਵਾਲਾ ਸਿਆਹੀ ਵੀ ਨਿਸਫਲ ਗਈ, ਦੁਆਤ ਵੀ ਕਲਮ ਵੀ ਐਵੇਂ ਘਸਾਈ।
ਪੂਰਬ ਲਿਖੇ ਹੋਏ ਕਾਂਗ ਬਣਾਈ,
ਜੇ ਬਣਾ ਕੇ ਮੂਹਰੇ ਏਕਾ ਲਿਖ ਦੀਏ,
ਲਿਖੀ ਛੂਣ ਤਬ ਫਲ ਨਾ ਜਾਈ,
ਫੇਰ ਨਿਸਫਲ ਨੀ ਜਾਂਦੀਆਂ ਸਿਫਰਾਂ। ਏਕੇ ਦੇ ਮਗਰ ਲਾਈ ਚੱਲੋ, ਦਸ ਦਸ ਗੁਣਾ ਵੱਧਦੀਆਂ ਤੁਰੀਆਂ ਜਾਂਦੀਆਂ। ਜੇ ਏਕਾ ਨਾ ਲਾਈਏ, ਕੱਲੀਆਂ ਸਿਫਰਾਂ ਦੀ ਕੋਈ ਕੀਮਤ ਨਹੀਂ ਹੈ। ਇਸੇ ਤਰ੍ਹਾਂ ਇੱਕ ਵਾਹਿਗੁਰੂ ਦਾ ਨਾਮ ਹੈ, ਨਾਮ ਦੇ ਨਾਲ ਹੀ ਦਾਨ ਕੀਤਾ ਸੋਭਦਾ, ਗੁਰਮੁਖ ਨਾਮ ਦਾਨ ਇਸ਼ਨਾਨ। ਜੇ ਨਾਮ ਜਪੋਗੇ ਹੇ ਰਾਜਨ, ਫਿਰ ਜਿਤਨੇ ਤੇਰੇ ਸਾਧਨ ਕੀਤੇ ਸਫਲੇ ਹੋ ਜਾਣਗੇ।
ਜੋ ਇਕਾਂਗ ਪਰ ਲਿਖ ਹੈ ਛੂਨਾ,
ਜਿੰਨੇ ਏਕੇ ਦੇ ਉੱਤੇ ਬਿੰਦੀਆਂ ਪਾਈ ਜਾਈਏ,
ਛੂਨ ਛੂਨ ਤੇ ਹੋਵੇ ਦਸ ਗੁਣਾ।
ਦੇਖ ਲੋ ਇੱਕ ਇੱਕ ਸਿਫਰ ਤੇ ਦਸ ਦਸ ਗੁਣਾ ਸਭ ਵੱਧਦੀ ਹੈ।
ਤਿਉ ਜੇ ਨਾਮ ਸੰਗ ਤਪਤਾ ਹੈ,
ਤਿਉ ਜਿਹੜੇ ਤਪ ਕਰਦੇ ਹਨ, ਸਿਮਰਨ ਭਜਨ ਕਰਦੇ, ਸੇਵਾ ਕਰਦੇ, ਨਾਲ ਨਾਮ ਵੀ ਵਾਹਿਗੁਰੂ ਦਾ ਜਪਦੇ।
ਪੂਜਾ ਵਰਤ ਨੇਮ ਜਪ ਜਪ ਹੈ,
ਜਿੰਨੇ ਨੇਮ ਆਦਿਕ ਜਪ ਤਪ ਕਰਨੇ ਹੈ, ਪੂਜਾ ਕਰਨੀ ਹੈ,
ਤੇ ਦਸ ਗੁਣਾ ਆਦਿਕ ਫਲ ਪਾਵ ਹੈ।
ਉਹ ਦਸ ਗੁਣਾ ਫਲਦੀ ਹੈ ਸੇਵਾ, ਜੇ ਨਾਮ ਨਾਲ ਨਾਲ ਜਪੀਏ।
ਮੋਹੇ ਮੁਕਤ ਜਮ ਸੰਗ ਨਾ ਜਾਵ ਹੈ,
ਉਹ ਪ੍ਰੇਮੀ ਜਿਹੜੇ ਨਾਮ ਜਪਣ ਵਾਲੇ ਨੇ ਜਪ ਤਪ ਕਰਦੇ ਹੋਏ, ਉਹ ਫਿਰ ਜਮ ਦੇ ਨਾਲ ਨੀ ਤੁਰਦੇ, ਮੁਕਤ ਹੋ ਜਾਂਦੇ ਹੈ।
ਸ਼੍ਰੋਮਣ ਸਭ ਕੋ ਨਾਮੋ,
ਇਸ ਕਰਕੇ ਹੇ ਰਾਜਨ, ਸਭ ਤੋਂ ਉੱਤਮ ਨਾਮ ਹੈ। ਅਬ ਕਲੂ ਆਏ ਰੇ ਇੱਕ ਨਾਮ ਬੋਵੋ ਬੋਵੋ, ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਦਸਵੇਂ ਪਾਤਸ਼ਾਹ ਨਵੀਂ ਬਾਣੀ ਚ ਲਿਖਿਆ ਹੈ, ਕਲਯੁਗ ਚੜਿਓ ਅਸੰਭ, ਕਹੋ ਕਵਨ ਵਿਦ ਵਾਚ ਹੈ, ਰਾਚੋ ਇੱਕ ਰੰਗ ਤੋ ਛੂਟੋ ਕਲ ਕਾਲ ਤੇ। ਇੱਕ ਨਾਮ ਵਿੱਚ ਭਾਈ ਰਚ ਜੋ, ਫੇਰ ਕਲ ਦੀਆਂ ਕਲਯੁਗ ਦੀਆਂ ਕਲਪਨਾ ਤੋਂ ਛੁੱਟੋਗੇ।
ਸਿਮਰੋ ਸਦਾ ਆਨ ਤਜ ਕੰਮ,
ਹੋਰ ਕਾਮਨਾ ਤਿਆਗ ਕਰਕੇ ਰਾਜਨ, ਨਾਮ ਸਿਮਰਿਆ ਕਰ। ਹੇ ਮਦਰ ਬੈਨ,
ਮਦਰ ਬੈਨ ਸੁਣਿਆ ਮਨ ਐਸਾ,
ਹੇ ਮਦਰ ਬੈਨ ਸੁਣ ਲੈ ਮਨ ਕਿਹਾ ਜਾ ਤੈਨੂੰ ਦੱਸੀਏ।
ਹੋਰ ਪਸ਼ੂ ਹਰਿਆਇਓ ਜੈਸਾ,
ਜਿਵੇਂ ਹਰਿਆਇਓ ਪਸ਼ੂ ਹੁੰਦਾ ਨਾ, ਰਿਹਾ ਪਸ਼ੂ ਜਿਹਨੂੰ ਕਹਿੰਦੇ ਹੈ, ਉਹਦਾ ਸੁਭਾਅ ਹੁੰਦਾ ਲਈ ਵੀ ਜਾਈਦੀ, ਡਾਂਗ ਬਗਰ ਉੱਤੇ ਪੁੜਿਆਂ ਦੇ ਪੈਂਦੀ ਆ ਉਹਦੇ, ਫੇਰ ਵੀ ਉਹ ਨੱਠ ਕੇ ਨਾ ਫਸਲਾਂ ਨੂੰ ਪੈਂਦਾ, ਕਦੇ ਇੱਧਰ ਬੁਰਖ ਭਰ ਲਿਆ, ਕਦੇ ਇੱਧਰ ਬੁਰਖ ਭਰ ਲਿਆ, ਟਿੱਕੇ ਨੀ ਤੁਰਦਾ।
ਨਿਜ ਸਥਾਨ ਕੋ ਤਜ ਤਜ ਜਾਈ,
ਆਪਣੇ ਸਥਾਨ ਨੂੰ ਨੱਠ ਨੱਠ ਕੇ ਇੱਧਰ ਉੱਧਰ ਫਸਲ ਨੂੰ ਪੈਂਦਾ।
ਜੀ ਵਿਖੇ ਮਹਿ ਪਰ ਹੈ ਧਾਈ,
ਫਸਲ ਵਿੱਚ ਪੈਂਦਾ ਉਹ
ਕਾਠ ਭਾਰ ਗੁਰ ਸ਼ਬਦ ਮਹਾਨਾ।
ਜਿਹੜੇ ਫਿਰ ਸਿਆਣੇ ਲੋਕ ਨੇ ਕਹਿੰਦੇ ਵੀ ਡਹਾ ਪਾਓ, ਡਹਾ ਇੱਕ ਲੱਕੜ ਜੀ ਹੁੰਦੀ ਆ ਤਕੜੀ, ਪਾ ਕੇ ਰੱਸੀ ਉਹਦੇ ਸਿਰੇ ਤੇ ਉਹਦੇ ਗਲ ਬੰਨ ਦਿੰਦੇ ਆ, ਵੀ ਹੁਣ ਡੱਠੂ ਤਾਂ ਨੀ, ਜੇ ਕੋਲੇ ਰਹਾਂਗੇ ਇਹਨੂੰ ਮੂੰਹ ਨੀ ਪਾਉਣ ਦੇਵਾਂਗੇ, ਨਹੀਂ ਤਾਂ ਉਹ ਨੱਠ ਕੇ ਫੇਰ ਫਸਲ ਚ ਵੜ ਜਾਂਦਾ, ਜਦ ਨੂੰ ਕੱਢਣਾ ਫੇਰ ਨੱਠ ਕੇ ਗਾਂ ਵੜ ਜਾਣਾ, ਤੰਗ ਕਰਦਾ ਹੈ। ਇਸੇ ਤਰ੍ਹਾਂ ਜਿਹੜਾ ਗੁਰੂ ਕਾ ਸ਼ਬਦ ਹੈ, ਇਹ ਜਾਂ ਨੱਠਿਆ ਫਿਰਦਾ ਨਾ ਮਨ, ਇਹਦੇ ਗਲ ਚ ਡਹਾ ਪਾ ਦਿਓ, ਹਰ ਵੇਲੇ ਇਹਨੂੰ ਮਨ ਦੀ ਨਾਮ ਦੀ ਲਪੇਟ ਚ ਰੱਖੋ।
ਜਿਨ ਘਰ ਪਾਏ ਸੋ ਧਾਰਨ ਸਾਨਾ,
ਜਿਨ੍ਹਾਂ ਨੇ ਭਾਈ ਗਲ ਵਿੱਚ ਪਾ ਲਿਆ, ਕੰਠਾ ਭੁੱਖਣ ਬਣਾ ਲਿਆ ਨਾ ਨਾਮ, ਹਰ ਵੇਲੇ ਕੰਠ ਨਾਲ ਨਾਮ ਜਪਦੇ ਹਨ।
ਬੋਹਰ ਨਾ ਦੋਹਰੇ ਕਰ ਅਨੁਸਾਰੇ,
ਫੇਰ ਇਹਨੂੰ ਮਨ ਨੂੰ ਆਗਿਆਕਾਰੀ ਬਣਾ ਲੈਂਦੇ ਹਨ, ਇਹ ਦੌੜਦਾ ਨਹੀਂ।
ਹਰ ਦਰਗਹਿ ਜਾਏ ਸੁਖਾਰੇ,
ਉਹ ਫਿਰ ਹਰੀ ਦੀ ਦਰਗਾਹ ਚ ਸਖਾਲੇ ਜਾਂਦੇ ਨੇ ਗੁਰਮੁਖ, ਜਿਨ੍ਹਾਂ ਨੇ ਨਾਮ ਨੂੰ ਖਾਲਸਾ ਜੀ ਕੰਠਾ ਭੁੱਖਣ ਬਣਾ ਲਿਆ।
ਇਸ ਪ੍ਰਕਾਰ ਕੋ ਸੁਣ ਉਪਦੇਸ਼ਾ,
ਇਸ ਪ੍ਰਕਾਰ ਦਾ ਉਪਦੇਸ਼ ਸੁਣ ਕੇ
ਨਾਮ ਲੱਗੀ ਲੈ ਫਿਰ ਨਰੇਸ਼ਾ,
ਰਾਜੇ ਦੀ ਖਾਲਸਾ ਜੀ ਬਿਰਤੀ ਨਾਮ ਵਿੱਚ ਜੁੜ ਗਈ।
ਭਾਉ ਭਗਤ ਹਿਰਦੈ ਮਹਿ ਜਾਗੀ,
ਪ੍ਰੇਮਾ ਭਗਤੀ ਹਿਰਦੇ ਚ ਜਾਗ ਪੀ ਇਸ ਦੇ,
ਸੰਗਤ ਮਹਿ ਮਤ ਨਰਾਗੀ,
ਇੰਨੀ ਬੁੱਧੀ ਪ੍ਰੇਮਣ ਹੋ ਗਈ ਕਿ ਮੈਂ ਸਤ ਸੰਗਤ ਕਦੇ ਵੀ ਖੁੰਝਾ ਨਾ ਸੰਗਤ ਤੋਂ, ਇਹ ਮਨ ਵਿੱਚ ਇੱਛਾ ਜਾਗੀ। ਗੁਰੂ ਸਾਹਿਬ ਨੂੰ ਬੇਨਤੀ ਕਰੀਏ ਇਸ ਨੇ ਰਾਜੇ ਨੇ,
ਨਗਰ ਵਿਖੇ ਆਨੇ ਗੁਣ ਖਾਨੀ,
ਮਹਾਰਾਜ ਹੁਣ ਮੇਰੇ ਨਗਰ ਚ ਤਾਂ ਚਰਨ ਪਾਓ, ਬਾਹਰ ਕਿਉਂ ਬੈਠੇ ਹੋ? ਆਪ ਉਜਾੜ ਵਿੱਚ ਬਰਖਤ ਸੀ, ਸੱਚੇ ਪਾਤਸ਼ਾਹ ਬੈਠੇ ਸਨ, ਸਤਿਗੁਰੂ ਜੀ ਨੂੰ ਨਗਰ ਵਿੱਚ ਲਿਆਂਦਾ।
ਅਨੇਕ ਇੱਥੇ ਸੁੰਦਰ ਮੰਦਰ,
ਜਿੱਥੇ ਇਹਦੇ ਬੜੇ ਸੋਹਣੇ ਸੋਹਣੇ ਮੰਦਰ ਸੀ ਅਨੇਕਾਂ,
ਪਰ ਜੰਕਟ ਸਭ ਆ ਅੰਦਰ,
ਸੋਹਣਾ ਪਣਗ ਡਾਹ ਦਿੱਤਾ ਮਹਾਰਾਜ ਗੁਰੂ ਨਾਨਕ ਦੇਵ ਜੀ ਵਾਸਤੇ,
ਰੰਗ ਅਨੇਕ ਵਿਛਾ ਬਨਛਾਏ,
ਅਨੇਕਾਂ ਤਰ੍ਹਾਂ ਦੇ ਵਿਛਾਉਣੇ ਵਿਛਾਉਣਾ ਕੀਤੇ,
ਪਰ ਪੰਕਜ ਬਦਨ ਵਸਾਏ,
ਕਵਰ ਸੀਖੇ ਵਾਲੇ ਚਿਹਰੇ ਗੁਰੂ ਨਾਨਕ ਦੇਵ ਸਾਹਿਬ ਜੀ ਬਿਠਾ ਦਿੱਤੇ,
ਨਾਨਾ ਭਾਂਤ ਭਾਉਰ ਧਰ ਕੇ,
ਨਾਨਾ ਤਰ੍ਹਾਂ ਦਾ ਹਿਰਦੇ ਪ੍ਰੇਮ ਧਾਰ ਕੇ,
ਧਰ ਨਿਜ ਰਾਖੇ ਸੁਖਦ ਵਿਚਰ ਕੇ,
ਸੁਖ ਦੇਣੇ ਵਾਲੇ ਦਾਤੇ ਸਤਿਗੁਰੂ ਜੀ ਨੂੰ ਵਿਚਾਰ ਕੇ ਆਪਣੇ ਮਹਿਲਾਂ ਚ ਰੱਖਿਆ,
ਸਤ ਸੰਗਤ ਕੀ ਰੀਤ ਪ੍ਰਕਾਸ਼ੀ,
ਆਪ ਜੀ ਨੇ ਖਾਲਸਾ ਜੀ ਰਾਜੇ ਨੂੰ ਪ੍ਰੇਰ ਕੇ ਸਤਸੰਗਤ ਦੀ ਮਰਜ਼ਾਦਾ ਤੋਰ ਦਿੱਤੀ,
ਗੁਰਮਤ ਨਾਰੇ ਔਰ ਕੀਨ ਬਨਾਸੀ,
ਉਸ ਰਾਜਧਾਨੀ ਦੇ ਲੋਕਾਂ ਦੀ ਜਿਹੜੀ ਖੋਟੀ ਮਤ ਸੀ ਉਹ ਨਾਸ ਕੀਤੀ,
ਮੈਂ ਭਾਉ ਭਗਤ ਪ੍ਰਗਟਾਵਾ,
ਸਾਰਿਆਂ ਚ ਪ੍ਰੇਮਾ ਭਗਤੀ ਪ੍ਰਗਟ ਕਰਕੇ,
ਸਰਬ ਦੇਸ਼ ਤੇ ਨਾਮ ਜਪਾਵਾ,
ਸਾਰੇ ਦੇਸ਼ ਨੂੰ ਖਾਲਸਾ ਜੀ ਨਾਮ ਵਿੱਚ ਜੋੜ ਦਿੱਤਾ,
ਮਦਰ ਬੈਨ ਤਜ ਹੋ ਮੈਂ ਰੀਤਾ,
ਮਹਾਰਾਜ ਕਹਿੰਦੇ ਹੇ ਰਾਜਨ ਤੈਂ ਸੰਗਤ ਜੋੜ ਦਿੱਤੀ ਹੈ, ਸਾਰੇ ਲੋਕ ਸਤਸੰਗੀ ਬਣ ਗਏ ਹੈ, ਪਰ ਕਿਤੇ ਭੁੱਲ ਕੇ ਹੋਮੈ ਨਾ ਕਰ ਲਈ ਵੀ ਮੈਂ ਹੀ ਚਲਾਇਆ ਏ ਪ੍ਰਭਾ, ਹੋਮੈ ਤਿਆਗ ਦੇ
ਸੇਵਾ ਸਤਿਗੁਰ ਚਰਨ ਪ੍ਰੀਤਾ,
ਸਹਿਤ ਪ੍ਰੀਤੀ ਦੇ ਹੋਮੈ ਤਿਆਗ ਕੇ ਗੁਰੂ ਸਾਹਿਬ ਦੇ ਚਰਨਾਂ ਦੀ ਸੇਵਾ ਕਰਦਾ,
ਜਗਤ ਕੋ ਬੰਧਨ ਸਗਰੇ ਨਾਸ਼ੇ,
ਜਗ ਦੇ ਖੋਟੇ ਬੰਧਨ ਹੰਗਤਾ ਮਮਤਾ ਦੇ ਸਭ ਨਾਸ ਹੋ ਗਏ ਰਾਜੇ ਦੇ,
ਆਤਮ ਗਿਆਨ ਪ੍ਰਕਾਸ਼ੇ,
ਖਾਲਸਾ ਜੀ ਆਖੋ ਵਾਹਿਗੁਰੂ, ਪੂਰਵਲੇ ਪੁੰਨ ਸੀ ਗੁਰੂ ਨਾਨਕ ਦੇਵ ਜੀ ਦੇ ਪ੍ਰਤਾਪ ਨਾਲ ਹਿਰਦੇ ਚ ਆਪਣੇ ਆਤਮ ਸਰੂਪ ਦਾ ਗਿਆਨ ਹੋ ਗਿਆ,
ਕਰਨਾ ਪਾਏ ਵਿਸਾਲ ਨਿਹਾਲਾ,
ਮਹਾਰਾਜ ਦੀ ਕਿਰਪਾ ਦਾ ਪਾਤਰ ਬਣ ਕੇ ਨਿਹਾਲ ਨਿਹਾਲ ਹੋ ਗਿਆ,
ਮਨਵਾਈਪੁਰ ਮਹਿ ਧਰਮਸ਼ਾਲਾ,
ਕੀ ਕੀਤਾ ਉਦਮ ਦੇ ਨਾਲ ਡੋਕਰਾਂ ਨੂੰ ਕਹਿ ਕੇ ਨਗਰ ਦੇ ਵਿੱਚ ਧਰਮਸ਼ਾਲਾ ਬਣਾਈ, ਐਵੇਂ ਨੀ ਭਾਈ ਗੁਰਦਾਸ ਨੇ ਲਿਖਿਆ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਆ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਢੋਆ, ਨਾਨਕ ਗੁਰਮੁਖ ਪ੍ਰਗਟ ਹੋਆ, ਕਲਯੁਗ ਦੇ ਅੰਦਰ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ, ਅੱਗੇ ਗੁਰਦੁਆਰਿਆਂ ਨੂੰ ਧਰਮਸ਼ਾਲਾ ਕਿਹਾ ਕਰਦੇ ਸੀ, ਹੁਣ ਆਪਾਂ ਉਹ ਧਰਮਸ਼ਾਲਾ ਜੰਨਾ ਉਤਾਰਨ ਲੱਗ ਗਏ, ਸ਼ਰਾਬ ਪੀਣ ਲੱਗ ਗਏ ਲੋਕ, ਉਹਨਾਂ ਨੂੰ ਧਰਮਸ਼ਾਲਾ ਹਲੇ ਵੀ ਕਹੀ ਜਾਂਦੇ ਹਾਂ, ਭਾਵੇਂ ਆਪਾਂ ਆਹ ਨਾਮ ਧਾਰੀਏ ਹੁਣ ਤੱਕ ਧਰਮਸ਼ਾਲਾ ਕਹਿੰਦੇ ਨੇ, ਗੁਰਦੁਆਰਾ ਬਹੁਤ ਘੱਟ ਕਹਿੰਦੇ ਨੇ, ਆਹ ਇੱਕ ਮਹਾਤਮਾ ਹੋਰ ਨੇ ਉਹ ਠਾਠ ਕਹਿੰਦੇ ਨੇ ਵੀ ਕਿਤੇ ਅਕਾਲੀਏ ਨਾ ਕਬਜ਼ਾ ਕਰ ਲੈਣ ਗੁਰਦੁਆਰਾ ਸਮਝ ਕੇ, ਕਹਿੰਦੇ ਆਪਾਂ ਠਾਠ ਹੀ ਨਾਂ ਰੱਖ ਲਓ, ਉਹਨਾਂ ਮਹਾਤਮਾ ਨੇ ਆਪਣੇ ਗੁਰਦੁਆਰਿਆਂ ਦਾ ਨਾਂ ਠਾਠ ਰੱਖਿਆ ਹੋਇਆ। ਸੋ ਸਤ ਸੰਗਤ ਜੀ, ਇਹ ਗੁਰੂ ਘਰ ਹੈ, ਧਰਮ ਦਾ ਸਥਾਨ ਹੈ, ਇਹ ਬਣਾਇਆ ਰਾਜੇ ਨੇ,
ਦੇਗ ਚਲਾਵਣ ਲੱਗੇ ਉਹ ਭੰਗਾ,
ਇੱਕ ਰਸ ਲੰਗਰ ਚਲਾਉਣੇ ਸ਼ੁਰੂ ਕਰ ਦਿੱਤੇ,
ਭੋਜਨ ਸੰਗਤ ਅਚੇ ਨਿਸ਼ੰਗਾ,
ਨਿਸੰਗ ਹੋ ਕੇ ਬੇਅੰਤ ਸੰਗਤਾਂ ਭੋਜਨ ਛਕਦੀਆਂ,
ਕਿਤਕ ਦਿਵਸ ਬਤੀਤੇ ਜਬਹੀ,
ਕਿਤਨੇ ਦਿਨ ਜਦੋਂ ਬਤੀਤ ਹੋਏ,
ਸ੍ਰੀ ਨਾਨਕ ਮੇਰੇ ਸੋ ਕਹਿ ਤਬਹੀ,
ਰਾਜੇ ਨੂੰ ਮਹਾਰਾਜ ਲੱਗੇ ਕਹਿਣ,
ਉਦਰ ਸੈਨ ਕੀ ਆਨ ਮਨੀਜੈ,
ਹੇ ਰਾਜਨ ਪਿੱਛੇ ਜਿਹੜਾ ਰਾਜਾ ਸੀ ਜਿਹਦੇ ਕੋਲੋਂ ਆਏ ਆ, ਉਹਨੇ ਸਿੱਖੀ ਧਾਰੀ ਹੈ, ਬ੍ਰਹਮ ਬਿੱਤ ਹੈ, ਉਹਦੇ ਰਾਜ ਵਿੱਚ ਭਾਈ ਝੰਡਾ ਇੱਕ ਬ੍ਰਹਮ ਗਿਆਨੀ ਹੈ, ਗੁਰਮੁਖਤਾ ਦੀ ਗੱਦੀ ਤੇ ਬੈਠਾ, ਉਹਦੀ ਸ਼ਰਨ ਲਈ ਵੇੜੇ ਕਵੇੜੇ ਦਰਸ਼ਨ ਕਰੀ, ਨਾਲੇ ਉਹ ਸੁਧਰ ਸਨ ਰਾਜੇ ਦੀ ਸ਼ਰਨ ਵਿੱਚ ਰਹੀ,
ਜਾਏ ਸਦਨ ਤੇ ਭੇਟਾ ਦੀ ਜੈ,
ਉਹਦੇ ਜਾ ਕੇ ਘਰ ਭੇਟਾ ਦਿਆ ਕਰੀ,
ਸੁਣ ਕਰ ਮਦਰ ਬੈਨ ਕਹੇ ਐਸੇ,
ਮਦਰ ਬੈਨ ਮਹਾਰਾਜ ਦਾ ਹੁਕਮ ਸੁਣ ਕੇ ਲੱਗਾ ਕਹਿਣ,
ਚਰੋ ਕਰ ਹੈ ਹਮ ਤੈਸੇ,
ਜਿਵੇਂ ਮਹਾਰਾਜ ਤੁਸੀਂ ਹੁਕਮ ਕਰੋਗੇ ਮੈਂ ਉਸੇ ਤਰ੍ਹਾਂ ਕਰਾਂਗਾ,
ਬਰਾਬਰ ਕੀ ਆਏ ਸੰਸਾਰਾ,
ਆਪ ਜੀ ਦੀ ਆਗਿਆ ਦਾ ਪਾਲਣ ਕਰੋ,
ਚਲੇ ਸਭੇ ਕੋ ਕਰੇ ਵਿਚਾਰਾ,
ਕੀ ਕੋਈ ਵਿਚਾਰ ਕਰ ਸਕਦਾ, ਅਸੀਂ ਸਾਰੇ ਤੁਹਾਡੀ ਆਗਿਆ ਅਨੁਸਾਰ ਚੱਲਾਂਗੇ,
ਬੋਲੇ ਬੈਨ ਕਰਪਾਲਾ,
ਫਿਰ ਸਤਿਗੁਰੂ ਜੀ ਬਚਨ ਬੋਲੇ,
ਹਮ ਗਮਨੇ ਅਬ ਸੁਣੋ ਪਵਾਲਾ,
ਫਿਰ ਰਾਜਨ ਅਸੀਂ ਹੁਣ ਜਾਣਾ ਚਾਹੁੰਦੇ ਆ ਅੱਗੇ,
ਅਨੰਤ ਦੇਸ਼ ਦੇਖਣ ਕੀ ਚਾਹੂ,
ਹੋਰ ਦੇਸ਼ਾਂ ਨੂੰ ਸਾਨੂੰ ਦੇਖਣ ਦਾ ਚਾਹ ਹੈ, ਇੱਛਾ ਹੈ, ਜਾਣਾ ਪਰਉਪਕਾਰ ਵਾਸਤੇ ਹੈ, ਇਹ ਨਹੀਂ ਕਹਿ ਰਹੇ ਕਿ ਅਸੀਂ ਗੁਰਸਿੱਖੀ ਫੈਲਾਉਣੀ ਹੈ, ਥਾਂ ਥਾਂ ਤੇ ਅਸੀਂ ਜਾ ਕੇ ਪ੍ਰਚਾਰ ਕਰਨਾ, ਹੋਮੈ ਦੇ ਬਚਨ ਨਹੀਂ ਕਹਿੰਦੇ, ਭਾਈ ਦੇਸਾਂ ਦੀ ਸੈਰ ਕਰਨ ਦਾ ਸਾਨੂੰ ਚਾਹ ਹੈ, ਤਾਂ ਜਾਣਾ ਹੈ,
ਸੁਣ ਰਾਖ ਨਿਹਤ ਕਹਿ ਨਰ ਨਾਹੂ,
ਜਦੋਂ ਸੁਣਿਆ ਰਾਜੇ ਨੇ ਫੇਰ ਬੇਨਤੀ ਕੀਤੀ, ਮਹਾਰਾਜ ਰਹੋ,
ਗਿਰੀ ਪ੍ਰਭ ਜੀ ਮੁਝ ਕੇ ਕਰ ਜਾਣੋ,
ਹੇ ਮਹਾਰਾਜ ਮੈਨੂੰ ਦਾਸ ਸਮਝੋ,
ਭਗਤ ਬਸ਼ਲ ਨਿਜ ਬਿਰਧ ਪਛਾਣੋ,
ਭਗਤਾਂ ਦਾ ਪਿਆਰ ਕਰਨ ਦਾ ਤੁਹਾਡਾ ਬਿਰਧ ਪਰਨ ਹੈ, ਪਛਾਣ ਲੋ,
ਦਿਓ ਦਰਸ ਕੀਤਕ ਦਿਨ ਔਰੀ,
ਹੋਰ ਦੇਈ ਕਈ ਦਿਨ ਦਰਸ਼ਨ ਦਿਓ,
ਕਰੋ ਨਿਹਾਲ ਬਸ ਹੋਏ ਠੋਰੀ,
ਇੱਥੇ ਬੈਠ ਕੇ ਸਾਡੇ ਪਰਜਾ ਦੇ ਲੋਕਾਂ ਨੂੰ ਨਿਹਾਲ ਕਰੋ।
ਮ੍ਰਿਤਕੇ ਕਹੇ ਰਹੇ ਕੁਛ ਕਲ,
ਰਾਜੇ ਦੇ ਬੇਨਤੀ ਕਰਨ ਤੋਂ ਕੁਝ ਸਮਾਂ ਹੋਰ ਰਹੇ,
ਅੱਗੇ ਗਮਨੇ ਬੋਰ ਕਿਰਪਾਲਾ,
ਫੇਰ ਸਤਿਗੁਰੂ ਜੀ ਖਾਲਸਾ ਜੀ ਅੱਗੇ ਚੱਲੇ ਹਨ,
ਗਏ ਉਲੰਘ ਸਰਵ ਸੋ ਦੇਸ਼ਾ,
ਇਹਦਾ ਇਲਾਕਾ ਸਾਰਾ ਲੰਘ ਗਏ,
ਸਾਗਰ ਪਾਰ ਗਮਨੇ ਜਗਤੇਸ਼ਾ,
ਫੇਰ ਸਮੁੰਦਰ ਆ ਗਿਆ, ਸਮੁੰਦਰ ਤੋਂ ਦੀ ਫੇਰ ਚੱਲ ਕੇ ਹੋਰ ਟਾਪੂ ਜਾ ਰਹੇ ਨੇ ਖਾਲਸਾ, ਜਿੱਥੇ ਰਾਕਸ਼ਾਂ ਦਾ ਵਾਸਾ ਹੈ, ਜਿਹੜੇ ਸਾਬਤੇ ਆਦਮੀਆਂ ਨੂੰ ਖਾਣ ਵਾਲੇ ਹਨ, ਉਹ ਦੇਵਦੂਤ ਉੱਥੇ ਦਾ ਰਾਜਾ ਹੈ, ਉਹਨੂੰ ਸਤਸੰਗ ਜੀ ਨਿਹਾਲ ਕਰਨਗੇ, ਇੱਥੇ ਸਤਸੰਗ ਜੀ ਵਿਸਰਾਮ ਦਿੰਦੇ ਹਾਂ, ਬੋਲੇ ਹਰ ਜਾਈਏ ਸਤਿਗੁਰੂ ਜੀ ਤੋਂ, ਆਪ ਜੀ ਦੇ ਸਿੱਖਾਂ ਤੋਂ ਬੋਲੇ ਹਰ ਜਾਈਏ, ਜਿਨ੍ਹਾਂ ਜਿਨ੍ਹਾਂ ਨੇ ਭਾਈ ਉਪਦੇਸ਼ ਲਿਆ ਉਹ ਉਧਰ ਗਏ ਹਨ, ਆਪਾਂ ਦੇ ਕਿਰਪਾ ਕਰਨ ਮਹਾਰਾਜ, ਬੇਨਤੀਆਂ ਕਰੀਏ ਸੱਚੇ ਪਾਤਸ਼ਾਹ, ਆਹ ਘੜੀਆਂ ਵੀ ਲੇਖੇ ਲਾਉਣੀਆਂ, ਆਪ ਜੀ ਦੇ ਮਹਾਰਾਜ ਹੀ ਧਿਆਨ ਵਿੱਚ ਬੈਠੇ ਰਹੇ ਹਾਂ, ਮਹਾਰਾਜ ਸਾਡੇ ਤੇ ਕਿਰਪਾ ਕਰੋ, ਆਹ ਜਿਹੜੀ ਸਾਡੇ ਵਿਰਸੇ ਸਾਨੂੰ ਤੁਹਾਨੂੰ ਗੁਰਬਾਣੀ ਬਖਸ਼ੀ ਹੈ, ਇਹ ਸਾਡੇ ਹਿਰਦੇ ਚ ਵਸ ਜਾਵੇ, ਜਿਸ ਕਰਕੇ ਕਿਰਤ ਕਿਰਤ ਹੋਈਏ, ਜੇ ਤੈ ਦਿਨੋਂ ਖਾਲਸਾ ਜੀ ਬੇਨਤੀਆਂ ਕਰਾਂਗੇ, ਆਹ ਮਾਨਸ ਦੇ ਹੀ ਕਦੇ ਆਪਣੀ ਨਿਸਫਲ ਨਹੀਂ ਜਾਵੇਗੀ, ਪਛਤਾਉਂਦੇ ਨਹੀਂ ਜਾਵਾਂਗੇ ਕਦੇ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਰਾਗ ਰਤਨ